ਅਰਦਾਸ ਹੋਵੈ ਸਿਫਤ ਖਸਮ ਦੇ ਨੂਰ ਅਰਸੋਂ ਕੁਰਸੋਂ ਝਟਿਆ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਆ।
ਸੁਣ ਗੁਰ ਹਰਗੋਬਿੰਦ ਤਬ ਕਹਿਓ ਪਾਨੇ ਸਾਹਿਬ ਕੋ ਡਿੱਗ ਲਇਓ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਸਾਹਿਬ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਤਿ ਸੰਗਤ ਜੀ, ਅਕਾਲ ਪੁਰਖ ਅੰਤਰ ਜਾਮੀ ਪਤਿਤ ਪਾਵਨ ਕਿਰਪਾ ਨਿਧਾਨ ਦੀਨਾ ਬੰਧੂ ਭਗਤ ਵਤਸਲ, ਜਿਸ ਨਿਰੰਕਾਰ ਨੇ ਖਾਲਸਾ ਜੀ ਆ ਸ੍ਰਿਸ਼ਟੀ ਸਾਜੀ ਹੈ, ਉਸੇ ਨੇ ਸਤ ਸੰਗਤ ਜੀ ਸਾਰੀ ਸ੍ਰਿਸ਼ਟੀ ਨੂੰ ਪਾਲਣਾ ਵੀ ਆਪ ਹੀ ਕੀਤਾ ਹੈ। ਜਿਤਨੇ ਜੀਵ ਨੇ ਉਹਦੀ ਸ਼ਕਤੀ ਉਹਦੀ ਸਤਸੰਗ ਸੱਤਾ ਸਫੁਰਤੀ ਪਾ ਕੇ ਵਿਚਰਦੇ ਫਿਰਦੇ, ਜਿਹੜੇ ਸ਼ੁਭ ਕਰਮ ਕਰਦੇ ਉਹਨਾਂ ਨੂੰ ਸੁੱਖ ਮਿਲ ਜਾਂਦਾ, ਜਿਹੜੇ ਉਹਦੇ ਸਤਸੰਗ ਜੀ ਪ੍ਰਤਾਪ ਨੂੰ ਪਾ ਕੇ ਪੁੱਠੇ ਰਸਤੇ ਚੱਲਦੇ ਉਹਨਾਂ ਨੂੰ ਸਤਸੰਗ ਜੀ ਦੁੱਖ ਪ੍ਰਾਪਤ ਹੋ ਜਾਂਦਾ। ਵਾਹਿਗੁਰੂ ਸਾਰਿਆਂ ਨੂੰ ਸਤਸੰਗ ਜੀ ਇੱਕੋ ਜੀ ਦਾਤ ਬਖਸ਼ਦਾ ਹੈ। ਬਹੁਤ ਸਤਸੰਗ ਜੀ ਮਿਸਾਲਾਂ ਹਨ, ਆਪਾਂ ਤਾਂ ਰਸ ਮਾਨਣਾ, ਗੁਰੂ ਸਾਹਿਬ ਦੇ ਚਰਨਾਂ 'ਚ ਬਿਰਤੀ ਜੋੜਨ ਦਾ ਢੰਗ ਸੋਚਣਾ ਹੈ। ਦੋ ਬੱਚੇ ਨੇ ਸਤਸੰਗ ਜੀ, ਮਾਂ ਬਾਪ ਗੁੜ ਦੇ ਡਲੇ ਦੇ ਦੇਵੇ ਦੋ, ਇੱਕ ਸਰਬਤ ਬਣਾ ਕੇ ਪੀ ਲਵੇ ਉਹਨੂੰ ਪਾਪ ਕੋਈ ਨਹੀਂ, ਦੂਜਾ ਸ਼ਰਾਬ ਕੱਢ ਕੇ ਪੀ ਲਵੇ ਪਾਪ ਵੀ ਹੈ। ਕਿਉਂ ਨਹੀਂ ਸਤਸੰਗ ਜੀ ਉਹਨੂੰ ਪੁੰਨ, ਪਾਪ ਕਿਉਂ ਲੱਗਿਆ ਉਸ ਨੂੰ, ਹੈ ਤਾਂ ਉਹ ਵੀ ਗੁੱਡ ਦੀ ਬਣੀ, ਆਪ ਜੀ ਦੀ ਆਗਿਆ ਨਹੀਂ ਹੈ ਗੁਰੂ ਸਾਹਿਬ ਦੇ। ਜ਼ਹਿਰ ਬਣਾ ਕੇ ਪੀਣੀ ਕਿਸੇ ਵਸਤੂ ਦੀ ਸਤਸੰਗ ਜੀ ਕੋਈ ਸਿਆਣ ਪਤਾ ਨਹੀਂ ਹੈ। ਏਕ ਮਦੀ ਦੂਜੇ ਤਨ ਤੀਜੇ ਤਨ ਅਰਧਾਮ, ਪਾਪ ਕਰੇ ਬਿਨ ਨਾ ਬਚੇ ਬਚੇ ਬਚਾਏ ਰਾਮ। ਇੱਕ ਜਵਾਨ ਹੋਵੇ ਇੱਕ ਸ਼ਰਾਬੀ ਹੋ ਜਾਵੇ, ਚਾਰ ਪੈਸੇ ਜੇਬ 'ਚ ਹੋਣ, ਉਹ ਸੰਗਤ 'ਚ ਨਹੀਂ ਆਉਣ ਲੱਗਿਆ ਖਾਲਸਾ ਜੀ, ਉਹ ਪਾਪ ਵਾਲੇ ਘਰ ਨੂੰ ਜਾਊਗਾ ਤੁਰ ਕੇ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਸਤਸੰਗ ਜੀ ਵਰਤਣ ਦੀ ਆਗਿਆ ਨੇ। ਸੋ ਵਾਹਿਗੁਰੂ ਨੇ ਸਾਰਿਆਂ ਨੂੰ ਸਤਸੰਗ ਜੀ ਬੁੱਧੀ ਦਿੱਤੀ ਹੈ। ਅਕਲੇ ਨਾ ਤੋੜੇ ਗੜੇ, ਅਕਲੇ ਨਾ ਬਹੁ ਸ਼ਾਸਤਰ ਪੜ੍ਹੇ, ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁੱਝੀਐ ਅਕਲੀ ਕੀਜੈ ਦਾਨ। ਉਹ ਕੋਈ ਵੱਡੀ ਅਕਲ ਨਹੀਂ ਜਿਹਦੇ ਨਾਲ ਸੂਰਮੇ ਬਣ ਕੇ ਬੜੇ ਬੜੇ ਕਿਲੇ ਫਤਿਹ ਕਰ ਲਈਏ, ਉਹ ਕੋਈ ਵੱਡੀ ਅਕਲ ਨਹੀਂ ਜਿਹਦੇ ਨਾਲ ਧਨ ਕਮਾ ਲਈਏ, ਉਹ ਕੋਈ ਵੱਡੀ ਅਕਲ ਨਹੀਂ ਜੋ ਬਹੁਤੀ ਵਿੱਦਿਆ ਪੜ੍ਹ ਲਏ, ਖੱਟ ਸ਼ਾਸਤਰਾਂ ਦਾ ਵਕਤਾ ਹੋ ਗਿਆ, ਖੱਟ ਸ਼ਾਸਤਰੀ ਹੋ ਗਿਆ, ਵੇਦਾਂ ਦਾ ਵਿੱਦਿਆ ਪੜ੍ਹ ਲਈ, ਉਹ ਕੋਈ ਬਹੁਤੀ ਸਤਸੰਗ ਜੀ ਸੋਹਣੀ ਅਕਲ ਨਾ ਸਮਝ ਲੈਣੀ। ਅਕਲੀ ਪੜ੍ਹ ਕੇ ਬੁੱਝੀ ਹੈ, ਅਕਲ ਤਾਂ ਉਹ ਹੈ ਜਿਹੜੀ ਪੜ੍ਹ ਲਵੇ ਤੇ ਫਿਰ ਬੁੱਝੇ ਵੀ ਅਮਲ ਕਰੇ ਉੱਤੇ। ਅਕਲੀ ਕੀਚੈ ਦਾਨ, ਅਕਲ ਉਹ ਹੈ ਜਿਹੜੀ ਦਾਨ ਵੀ ਅਕਲ ਤੋਂ ਬਿਨਾਂ ਨਹੀਂ ਹੁੰਦਾ, ਖਾਲਸਾ ਜੀ ਪੁੱਠੇ ਦਾਨ ਕਰ ਬਹਿੰਦਾ ਆਦਮੀ ਅਨਅਧਿਕਾਰੀ ਨੂੰ। ਇਸੇ ਤਰ੍ਹਾਂ ਸਤਸੰਗ ਜੀ ਅਕਲ ਨਾ ਪੜ੍ਹ ਕੇ ਕੀ ਬੁੱਝਣਾ ਕਿ ਮੈਂ ਕੀ ਹਾਂ ਵਾਹਿਗੁਰੂ ਕੀ ਹੈ। ਅਕਲਾਂ ਦੇ ਦਾਨ ਨਾਲ ਹੀ ਸਤਸੰਗ ਜੀ ਦਾਨ ਹੋਇਆ ਕਰਦਾ। ਇਸੇ ਕਰਕੇ ਗੁਰੂ ਘਰ ਦੇ ਅੰਦਰ ਗੁਰਸਿੱਖ ਤਾਂ ਭਾਈ ਅਧਿਕ ਸਿਆਣੇ ਹੁੰਦੇ ਨੇ, ਗੁਰੂ ਨਾਨਕ ਦੇਵ ਜੀ ਦੇ ਘਰ ਦੇ ਕੋਈ ਕਮੜੇ ਨਹੀਂ ਹਨ। ਸੋ ਜਿਹੜੀ ਅਕਲ ਹੈ, ਦੇਹ ਹੈ, ਜੋ ਜੋ ਵੀ ਵਾਹਿਗੁਰੂ ਨੇ ਸਤਸੰਗ ਜੀ ਆਪਾਂ ਨੂੰ ਇਹ ਅਮਾਨਤ ਦਾਤਾਂ ਬਖਸ਼ੀਆਂ ਹੋਈਆਂ, ਇਹਨਾਂ ਤੋਂ ਸਤਸੰਗਤ ਜੀ ਮਹਾਰਾਜ ਦੀ ਸੱਤਾ ਪਾ ਕਰਕੇ ਸ਼ੁਭ ਕਰਮ ਕਰਾਂਗੇ, ਇਹਨਾਂ ਨੂੰ ਵਰਤਾਂਗੇ ਤਾਂ ਖਾਲਸਾ ਜੀ ਇੱਥੇ ਵੀ ਸੁੱਖ ਅਤੇ ਪਰਲੋਕ ਵਿੱਚ ਵੀ ਸੁੱਖ। ਉਸੇ ਦੀ ਪਰਮੇਸ਼ੁਰ ਦੀ ਸ਼ਕਤੀ ਪਾ ਕੇ ਸਤਸੰਗਤ ਜੀ ਇਹ ਸਰੀਰ ਨੂੰ ਪੁੱਠੇ ਕਰਮਾਂ 'ਚ ਲਾ ਦਿਆਂਗੇ ਅਤੇ ਖਾਲਸਾ ਜੀ ਆਪਣਾ ਬੀਜਿਆ ਹੀ ਵੱਢਣਾ ਹੈ ਨਾ। ਵਾਹਿਗੁਰੂ ਨੂੰ ਦੋਸ਼ ਕੀ ਹੈ, ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਾਣਾ। ਸੋ ਮਾਨਸ ਦੇ ਹੀ ਪਾ ਕਰਕੇ ਸਤਸੰਗਤ ਜੀ ਸ਼ੁਭ ਕਰਮ ਕਰਨਾ ਅਤਿਅੰਤ ਹੀ ਜ਼ਰੂਰੀ ਹੈ, ਅਤੇ ਇਹ ਸਭ ਤੋਂ ਵੱਡਾ ਸਤਸੰਗ ਜੀ ਸ਼ੁਭ ਕਰਮ ਹੈ। ਰੋਟੀ ਤਾਂ ਭਾਈ ਸਭ ਨੇ ਹੀ ਖਾ ਲੈਣੀ ਹੈ, ਕਿਸੇ ਨੇ ਪਾਪ ਕਰਕੇ, ਕਿਸੇ ਨੇ ਪੁੰਨ ਕਰਕੇ, ਕਿਸੇ ਨੇ ਕੋਈ ਰੋਜ਼ੀ ਕਮਾਉਂਦਾ ਕਿਸੇ ਢੰਗ ਨਾਲ, ਕੋਈ ਕਿਸੇ ਨਾਲ ਕਮਾਉਂਦਾ, ਲੇਕਿਨ ਉਹਨਾਂ ਦਾ ਸਫਲ ਜਨਮ ਹੈ ਗੁਰਮੁਖਾਂ ਦਾ, ਜਿਨ੍ਹਾਂ ਨੇ ਸਤਸੰਗ ਜੀ ਧਰਮ ਦੀ ਕਿਰਤ ਕੀਤੀ ਔਰ ਸੰਤੋਖ ਦੇ ਨਾਲ ਵਰਤੇ, ਔਰ ਧਰਮ ਕੀ ਧਾਰਮਿਕ ਲਾਈਨ ਦੇ ਅੰਦਰ ਸਤਸੰਗ ਜੀ ਸਾਰੀ ਜ਼ਿੰਦਗੀ ਰਹੇ, ਉਹਨਾਂ ਦਾ ਆਉਣਾ ਜਾਣਾ ਖਾਲਸਾ ਜੀ ਸਫਲਾ ਹੈ। ਐਸੇ ਵਾਹਿਗੁਰੂ ਨੇ ਸਤਸੰਗ ਜੀ ਕਲਯੁਗ ਦੇ ਸਮੇਂ ਦੇ ਅੰਦਰ ਗੁਰਸਿੱਖ ਦਸਾਂ ਜੋਤਾਂ 'ਚ ਵਰਤ ਕੇ ਆ ਪ੍ਰਤੱਖ ਬਾਣੀ ਬਖਸ਼ਿਸ਼ ਕਰ ਦਿੱਤੀ। ਕੀ ਸਿੱਖਿਆ ਨਹੀਂ ਜਿਹੜੀ ਗੁਰਬਾਣੀ 'ਚ ਨਹੀਂ ਹੈ, ਕੋਈ ਕਮੀ ਨਹੀਂ ਇਸ ਘਰ ਦੇ ਅੰਦਰ, ਪਰ ਕਮੀ ਕੀ ਹੈ, ਰਹਿਤ ਬਹਿਤ ਰੱਖ ਕੇ ਸੰਗਤ 'ਚ ਆ ਕੇ ਸਜਣਾ, ਔਰ ਇੱਥੇ ਵੀ ਧਾਰਮਿਕ ਲਾਈਨ ਤੋਂ ਬਾਹਰ ਨਹੀਂ ਜਾਣਾ, ਚਾਹੇ ਕੋਈ ਵਕਤਾ ਹੈ, ਚਾਹੇ ਕੋਈ ਗਾਇਨ ਕਰਦਾ ਹੈ, ਜੋ ਗੁਰੂ ਸਾਹਿਬ ਦੀ ਅਸਲੀ ਸਿੱਖਿਆ ਉਹਨੂੰ ਸਤਸੰਗ ਜੀ ਉਚਾਰਨਾ ਅਤੇ ਭਾਵਨਾ ਦੇ ਨਾਲ ਸੁਣ ਕੇ ਰਸ ਲੈਣਾ, ਇਹਨੂੰ ਕਹਿੰਦੇ ਆ ਭਗਤੀ। ਜਿਉਂ ਇਸ ਭਗਤੀ ਕਰਦੇ ਹਾਂ, ਇਸ ਮਾਨਸ ਦੇ ਹੀ ਦੇ ਅੰਦਰ ਖਾਲਸਾ ਜੀ ਆਪਾਂ ਸਮਾਂ ਬਤੀਤ ਕਰਾਂਗੇ, ਫਿਰ ਉਹ ਦਿਨ ਆਵੇਗਾ ਮਰਨਾ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਇਹ ਵਸਤਾ ਮਹਾਰਾਜ ਦੱਸ ਦਿੰਦੇ ਕਰ ਦਿੰਦੇ ਨੇ, ਜਿਉਣ ਦੀ ਆਸਾ ਨਹੀਂ ਰੱਖਣੀ ਅਤੇ ਮਰਨ ਦੀ ਚਿੰਤਾ ਨਹੀਂ। ਜਦੋਂ ਇਹ ਵਸਤਾ ਹੋਵੇ ਖਾਲਸਾ ਜੀ, ਅਸਲ ਸੁੱਖ ਉਦੋਂ ਪ੍ਰਾਪਤ ਹੋਵੇਗਾ, ਨਹੀਂ ਤਾਂ ਦੂਸਰੇ ਸੁੱਖ ਤਾਂ ਫੁੱਕੇ ਹੀ ਹਨ। ਆਪਾਂ ਸਤਸੰਗ ਜੀ ਨੇਤਾਪਤੀ ਅਕਾਲ ਪੁਰਖ ਅੰਤਰ ਜਾਮੀ ਨੇ ਜਿਸ ਪ੍ਰਕਾਰ ਗੁਰੂ ਨਾਨਕ ਰੂਪ ਧਾਰਿਆ, ਛੇਵੀਂ ਜੋਤ ਹੋ ਕਰਕੇ ਵਰਤ ਰਹੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਨਾਮ ਕਰਕੇ, ਜੋ ਆਪ ਜੀ ਨੇ ਸਤਸੰਗ ਜੀ ਚਰਜ ਕੌਤਕ ਕੀਤੇ, ਨੰਬਰ ਵਾਰ ਆਪਾਂ ਪੜ੍ਹਦੇ ਸੁਣਦੇ ਆ ਰਹੇ, ਅੱਜ ਆਪ ਜੀ ਸਤਸੰਗ ਜੀ ਜੋਤੀ ਜੋਤ ਸਮਾਉਣ ਦੀਆਂ ਤਿਆਰੀਆਂ ਕਰ ਰਹੇ, ਗੁਰਤਾ ਗੱਦੀ ਜਿਸ ਪ੍ਰਕਾਰ ਆਪਣੇ ਪੋਤਰੇ ਗੁਰੂ ਹਰ ਰਾਜ ਸਾਹਿਬ ਜੀ ਨੂੰ ਪ੍ਰਦਾਨ ਕਰ ਦਿੱਤੀ ਹੈ, ਪ੍ਰਸੰਗ ਸੁਣ ਲਿਆ ਹੈ, ਲੇਕਿਨ ਪਰਿਵਾਰ ਦੇ ਅੰਦਰ ਸਤਸੰਗ ਜੀ ਸਾਰੇ ਭਾਵੇਂ ਜੀ ਪੁੱਤਰ ਧੀਆਂ ਭੈਣ ਭਾਈ ਸਾਰੇ ਇਕੱਤਰ ਹੁੰਦੇ ਹੈ, ਲੇਕਿਨ ਮਾਇਆ ਐਸੀ ਮੋਹਨੀ ਭਾਈ ਜੇਤੇ ਜੀ ਤੇਤੇ ਡਹਿਕਾਈ। ਹੇ ਭਰਾਵੋ, ਇਹੀ ਜੀ ਮਾਇਆ ਮੋਹਤ ਕਰਨ ਵਾਲੀ ਹੈ, ਜਿੰਨੇ ਜੀਵ ਨੇ ਸਾਰੇ ਹੀ ਭਟਕਦੇ ਫਿਰਦੇ ਨੇ, ਨਾਲੇ ਇੱਕ ਦੂਜੇ ਨੂੰ ਦੱਸਦੇ ਨਹੀਂ ਕਿ ਮੇਰੇ ਕੋਲੇ ਕਿੰਨੀ ਹੈ, ਸਾਰੇ ਹੀ ਚਾਹੁੰਦੇ, ਸਾਰੇ ਹੀ ਵਿਰਸੇਦਾਰ ਬਣਦੇ। ਪਰ ਸਤਸੰਗਤ ਜੀ ਅੱਜ ਗੁਰੂ ਘਰ ਦੇ ਅੰਦਰ, ਭਾਵੇਂ ਗੁਰੂ ਕੇ ਸਤਸੰਗ ਜੀ ਵੰਸ਼ ਦੇ ਅੰਦਰ ਇਹ ਨਹੀਂ ਹੋਣਾ ਚਾਹੀਦਾ, ਪਰ ਫਿਰ ਵੀ ਮਾਤਾਵਾਂ ਮਾਤਾ ਮਰਵਾਹੀ ਮਾਤਾ ਨਾਨਕੀ ਜੀ ਦੇ ਮਨ ਵਿੱਚ ਵੀ ਸਦਰ ਹੈ ਕਿ ਸਾਡੇ ਸਾਹਿਬਜ਼ਾਦੇ ਵੀ ਗੁਰੂ ਬਣ ਤਾਂ ਹੈ। ਇੱਧਰ ਆਪ ਬੇਪਰਵਾਹ ਹਨ, ਗੁਰੂ ਹਰ ਰਾਜ ਸਾਹਿਬ ਜੀ ਨੂੰ ਪੋਤਰੇ ਨੂੰ ਗੁਰਤਾ ਗੱਦੀ ਬਖਸ਼ੀ ਹੈ, ਕਈ ਪਾਸਿਓਂ ਸਤਸੰਗ ਜੀ ਨਿਗਾਹ ਮਾਰਨੀ ਪੈਂਦੀ, ਇੱਧਰ ਮਾਤਾਵਾਂ ਸੋਚਦੀਆਂ ਦੋਨੋਂ ਪੋਤਰਿਆਂ ਨੇ ਦੋਨੋਂ ਹੀ ਨਗਰ ਸਾਂਭਲੇ, ਅਸੀਂ ਕਿੱਥੇ ਜਾਵਾਂਗੇ, ਪਤੀ ਦੇਵ ਗੁਰੂ ਜੀ ਜੋਤੀ ਜੋਤ ਸਮਾਉਣਗੇ, ਹੁਣ ਨੇਚਾ ਹੋ ਗਿਆ ਹੈ, ਗੁਰਤਾ ਗੱਦੀ ਮਿਲ ਗਈ ਪੋਤਰੇ ਨੂੰ, ਹੁਣ ਸਾਡਾ ਗੁਜ਼ਾਰਾ ਕਿਵੇਂ ਹੋਵੇਗਾ। ਭਾਵੇਂ ਸਤਸੰਗਤ ਜੀ ਜਾਨ ਕੋ ਦੇਤ ਅਜਾਨ ਕੋ ਦੇਤ ਜ਼ਮੀਨ ਕੋ ਦੇਤ ਜਮਾਨ ਕੋ ਦਹਿ ਹੈ, ਕਾਹੇ ਕ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾ ਪਤ ਲੈ ਹੈ, ਜਿਨ੍ਹਾਂ 'ਚ ਜਾਨ ਨਹੀਂ ਉਹਨਾਂ ਨੂੰ ਵੀ ਰੋਜੀ ਦਿੰਦਾ ਪਰਮੇਸ਼ਰ, ਜਾਨਦਾਰਾਂ ਨੂੰ ਵੀ ਦਿੰਦਾ, ਜਿਹੜੇ ਮੰਗਦੇ ਨੇ ਉਹਨਾਂ ਨੂੰ ਵੀ ਦਿੰਦਾ, ਜਿਹੜੇ ਨਹੀਂ ਮੰਗਦੇ ਉਹਨਾਂ ਨੂੰ ਵੀ ਦਿੰਦਾ ਹੈ। ਮਾਤਾ ਦੇ ਉਦਰ ਵਿੱਚ ਵੀ ਜਾਨ ਤਾਂ ਆਪਣੇ ਵਿੱਚ ਸੀਗੀ, ਉਦੋਂ ਹਾਕ ਮਾਰ ਕੇ ਦੁੱਧ ਮੰਗਦੇ ਸੀ ਮਾਂ ਤੋਂ, ਉੱਥੇ ਵੀ ਵਾਹਿਗੁਰੂ ਨੇ ਸਤਸੰਗਤ ਜੀ ਆਪਾਂ ਨੂੰ ਪਾਲਿਆ। ਜਨਮ ਲੈ ਲਈਦਾ, ਬੋਲਣਾ ਤਾਂ ਆਉਂਦਾ ਨਹੀਂ, ਰੋਣ ਤੋਂ ਬਿਨਾਂ ਹੋਰ ਤਾਂ ਕੁਝ ਨਹੀਂ ਆਉਂਦਾ, ਫਿਰ ਭੁੱਖੇ ਮਰ ਜਾਈਦਾ। ਮਾਂ ਸਤਸੰਗ ਜੀ ਕਿੰਨਾ ਖਿਆਲ ਰੱਖਦੀ ਹੈ, ਛਿਣ ਛਿਣ ਕਾਲ ਵਿੱਚ ਆਪਣਾ ਧਿਆਨ ਰੱਖਦੀ ਹੈ, ਉਹ ਉਦੋਂ ਧਿਆਨ ਘੱਟ ਕਰਦੀ ਹੈ ਜਦੋਂ ਆਪਾਂ ਬੋਲਣ ਲੱਗ ਜਾਈਏ। ਇਹ ਖਾਲਸਾ ਜੀ ਵਾਹਿਗੁਰੂ ਦੀ ਕਿਰਪਾ ਹੈ ਨਾ। ਰਮਈਆ ਕੇ ਗੁਣ ਚੇਤ ਪੁਰਾਨੀ, ਕਵਨ ਮੂਲ ਤੇ ਕਵਨ ਦਿਸ਼ਟਾਨੀ, ਜਿਨ ਤੂੰ ਸਾਧ ਸਵਾਰ ਸਿਗਾਰਿਆ, ਗਰ ਵਗਨ ਮੈਂ ਜਿਨੇ ਉਵਾਰਿਆ, ਬਾਰ ਵਸਦਾ ਤੁਝੇ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖਸੂਦ, ਬਿਰਧ ਪਿਆ ਉੱਪਰ ਸਾਕ ਸੈਨ, ਮੁਖ ਪਿਆਓ ਬੈਠ ਕੋ ਦੈਨ, ਇਹ ਨਿਰਗੁਣ ਗੁਣ ਕਛੂ ਨਾ ਬੂਝਿਆ, ਇਹ ਪਰਪਕਾਰ ਨੇ ਵਾਹਿਗੁਰੂ ਦੇ, ਇਹ ਜੀਵ ਵਾਹਿਗੁਰੂ ਦੇ ਪਰਪਕਾਰਾਂ ਨੂੰ ਸਮਝਦਾ ਨਹੀਂ। ਬਖਸ਼ ਰਹੋ ਤੋ ਨਾਨਕ ਸੀਜਿਆ, ਗੁਰੂ ਅਰਜਨ ਦੇਵ ਸਾਹਿਬ ਜੀ ਸੁਖਮਨੀ ਸਾਹਿਬ ਚ ਕਹਿੰਦੇ, ਹੇ ਮਹਾਰਾਜ ਜੀ ਇਹ ਕਿਰਤ ਘਾਣਾ, ਜੇ ਤੁਸੀਂ ਇਹਨੂੰ ਬਖਸ਼ ਲਵੋ ਤਾਂ ਇਹ ਸੀਜਿਆ ਮੁਕਤ ਹੋ ਸਕਦਾ, ਛੁੱਟ ਸਕਦਾ। ਸੋ ਸਤਸੰਗਤ ਜੀ, ਇਹ ਸਾਡੇ ਪੱਲੇ ਚਿੰਤਾ ਪਈ ਹੈ, ਕਿਤੇ ਭੁੱਖੇ ਨਾ ਮਰ ਜਾਈਏ ਸਾਰੀ ਜ਼ਿੰਦਗੀ, ਲੇਕਿਨ ਇਸ ਸੰਗਤ ਵਿੱਚ ਬੈਠਣ ਵਾਲੇ ਗੁਰਮੁਖ ਸਿਮਰਨ ਭਜਨ ਦੇ ਆਸਰੇ ਉਹਨਾਂ ਨੂੰ ਉਹ ਅਵਸਥਾ ਪ੍ਰਾਪਤ ਹੁੰਦੀ, ਚਿੰਤ ਅਚਿੰਤਾ ਸਗਲੀ ਗਈ, ਪ੍ਰਭ ਨਾਨਕ 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 ਮਈ। ਨਾ ਚਿੰਤ ਹੈ ਨਾ ਅਚਿੰਤ ਅਵਸਥਾ ਹੈ, ਸਹਿਜੇ ਹੋਤਾ ਜਾਏ ਸੋ ਹੋਏ, ਇਸ ਅਵਸਥਾ ਬਿਨਾਂ ਖਾਲਸਾ ਜੀ ਸ਼ਾਂਤੀ ਨਹੀਂ ਆਉਣੀ ਹੈ। ਇਹ ਅਵਸਥਾ ਕਿੱਥੋਂ ਮਿਲੇਗੀ? ਆ ਗੁਰਬਾਣੀ ਦਾ ਤੇ ਸੰਗਤ ਦਾ ਆਸਰਾ ਲੈ ਕੇ ਖਾਲਸਾ ਜੀ ਮਿਲੇਗੀ, ਪਰ ਸਮੇਂ ਦੀ ਹੱਦ ਕੋਈ ਨਹੀਂ, ਸੀਮਿਤ ਨਹੀਂ ਹੈ ਕਿ ਦੋ ਦਿਨਾਂ ਨੂੰ ਮਿਲ ਜੂ ਜਾਂ ਇਸ ਜਨਮ ਵਿੱਚ ਨਾ ਮਿਲੇ ਅਗਲੇ ਜਨਮ ਮਿਲੂ। ਜਦੋਂ ਮਹਾਰਾਜ ਦੀ ਕਿਰਪਾ ਹੋਊ, ਕਮਾਈ ਸਤਸੰਗ ਜੀ ਆਪਣੀ ਸਿਰੇ ਲੱਗੂ, ਉਸ ਵੇਲੇ ਖਾਲਸਾ ਜੀ ਇਸ ਅਵਸਥਾ ਛੁੱਟੀ ਤੋਂ ਬਿਨਾਂ ਆਈ ਤੋਂ ਬਿਨਾਂ ਛੁਟਕਾਰਾ ਨਹੀਂ ਹੈ। ਸੱਪ ਕਿੰਨੇ ਬਲ ਪਾ ਕੇ ਤੁਰਦਾ ਹੈ, ਜਦੋਂ ਖੁੱਡ 'ਚ ਵੜਦਾ ਬਲ ਕੱਢ ਕੇ ਵੜਦਾ ਹੈ, ਨਹੀਂ ਖੱਡ 'ਚ ਨਹੀਂ ਵੜ ਸਕੇਗਾ। ਜੇ ਉਹ ਕਹੇਗਾ ਮੈਂ ਬਲ ਵਿੰਗ ਵੀ ਰੱਖਾਂ ਖੁੱਡ 'ਚ ਵੀ ਵੜ ਜਾ, ਨਹੀਂ ਸਤਸੰਗ ਜੀ ਖੱਡ 'ਚ ਵੜੀ ਬਿਨਾਂ ਮੌਤ ਤੋਂ ਨਹੀਂ ਬਚ ਸਕਦਾ, ਉਹ ਮਾਰ ਦਿੰਦੇ ਲੋਕ। ਇਸੇ ਤਰ੍ਹਾਂ ਸਤਸੰਗਤ ਜੀ ਜਿੰਨਾ ਚਿਰ ਬਲ ਵਿੰਗ ਕਪਟ ਕੱਢ ਕੇ ਦਿਲ ਦਾ ਵਿਕਾਰਾਂ ਦੀ ਸਤਸੰਗ ਜੀ ਮੈਲ ਨੂੰ ਤਿਆਗ ਕੇ ਨਿਸਕਪਟ ਹੋ ਕੇ ਸਿੱਧੇ ਹੋ ਕੇ ਗੁਰੂ ਕੀ ਸ਼ਰਨ ਵਿੱਚ ਨਹੀਂ ਆਉਂਦੇ ਔਰ ਇਸ ਨੂੰ ਉਪਦੇਸ਼ ਨੂੰ ਸਤਸੰਗ ਜੀ ਗ੍ਰਹਿਣ ਨਹੀਂ ਕਰਦੇ, ਉਹਨਾਂ ਚਿਰ ਗੁਰਸਿੱਖੋ ਸੁੱਖ ਨਹੀਂ, ਮੌਤ ਮਾਰਦੀ ਹੋਈ ਰਹੇਗੀ, ਦੁਖੀ ਹੋਈ ਰਹਾਂਗੇ। ਇਹ ਸੰਸਾਰ ਦੇ ਗਿਆਨ ਜਨ ਦੁੱਖਾਂ ਤੋਂ ਬਚਣ ਵਾਸਤੇ ਇਹ ਆਪਾਂ ਖਾਲਸਾ ਜੀ ਇਹ ਸੰਗਤ ਕਰਦੇ ਹਾਂ। ਆਹ ਬਿਰਤੀਆਂ ਨੂੰ ਕਾਗਰ ਕਰੋ, ਕੱਲ੍ਹ ਪ੍ਰਸੰਗ ਆ ਚੁੱਕਿਆ ਹੈ, ਜਿਸ ਵੇਲੇ ਆਪ ਜੀ ਨੇ ਸਤਸੰਗ ਗੁਰਤਾ ਗੱਦੀ ਦੇ ਦਿੱਤੀ, ਮਾਤਾਵਾਂ ਦੇ ਮਨ ਚਿੰਤਾ ਨੇ ਗ੍ਰਸ ਲਏ, ਮਾਤਾ ਮਰਵਾਹੀ ਸੋਚਦੀ ਆ ਮੇਰਾ ਪੁੱਤ ਕਿਤੇ ਲਾਇਕ ਨਹੀਂ ਸੀ, ਕਿੰਨੀ ਸੇਵਾ ਕਰਦਾ ਸੀ, ਪਿਤਾ ਜੀ ਦਾ ਆਗਿਆਕਾਰ ਸੀ, ਅੱਜ ਉਹਨੂੰ ਛੱਡ ਲਿਆ, ਪੋਤੇ ਨੂੰ ਦੇ ਦਿੱਤੀ ਗੁਰਤਾ ਗੱਦੀ। ਕਹਿੰਦੀ ਪੁੱਤ ਆਪਾਂ ਹੁਣ ਕੀ ਕਰਨਾ, ਕੀ ਪਤਾ ਕਦੋਂ ਤੇਰੇ ਪਿਤਾ ਜੀ ਜੋਤੀ ਜੋਤ ਸਮਾ ਜਾਣ, ਸ਼ਰੀਕਾਂ ਦੇ ਘਰ ਗੁਰਤਾ ਗੱਦੀ ਚਲੀ ਗਈ, ਆਪਾਂ ਕਿਤੇ ਹੋਰ ਗੁਜ਼ਾਰਾ ਚਲੀਏ, ਆਪਾਂ ਤਾਂ ਇੱਥੇ ਆਪਣੀ ਨਿਭਣੀ ਨਹੀਂ। ਮਾਤਾ ਸਤਸੰਗ ਜੀ ਘਰ ਦਾ ਸਮਾਨ ਪਾ ਕੇ ਸਾਰਾ ਜਿੰਨਾ ਕੋਹਦੇ ਪਾਸ ਸੀ, ਜਿੰਨੇ ਸਿੱਖ ਸੇਵਕ ਉਹਦੇ ਕੋਲ ਸੀ, ਸਾਰਿਆਂ ਨੂੰ ਲੈ ਕੇ ਸਤਸੰਗ ਜੀ ਸੂਰਜ ਮੱਲ ਨੂੰ ਘੋੜੇ 'ਤੇ ਚੜ੍ਹਾ ਲਿਆ, ਆਪ ਰਥ 'ਤੇ ਸਵਾਰ ਹੋ ਕੇ ਸਤਸੰਗ ਜੀ ਕੀਰਤਪੁਰਸੋ ਤੋਂ ਬਾਹਰ ਨਿਕਲੀ ਹੈ। ਜਾਣਾ ਕਿੱਥੇ ਹੈ, ਕੋਈ ਟਿਕਾਣਾ ਤਾਂ ਨਹੀਂ ਨਾ ਹੈ ਜਾਂ ਪੇਕਿਆਂ ਨੂੰ ਜਾਊ, ਜਾ ਕਿਤੇ ਸਤਸੰਗ ਜੀ ਨਗਰ ਵਿੱਚ ਹੋਰ ਕਿਤੇ ਆਸਰਾ ਲੈਣ ਦੀ ਇੱਛਾ ਧਾਰੀ। ਜਿਸ ਵੇਲੇ ਛੇਵੇਂ ਪਾਤਸ਼ਾਹ ਨੂੰ ਪਤਾ ਲੱਗਿਆ ਕਿ ਪਰਿਵਾਰ ਵਿੱਚ ਇਸ ਤਰ੍ਹਾਂ ਦਾ ਭਾਣਾ ਵਰਤ ਗਿਆ, ਇੱਕ ਪਾਸੇ ਖਾਲਸਾ ਜੀ ਸੱਚਖੰਡ ਨੂੰ ਜਾਣਾ ਹੋਵੇ, ਇੱਕ ਪਾਸੇ ਘਰ 'ਚ ਕਲੇਸ਼ ਹੋ ਜਾਵੇ, ਜ਼ਿੰਮੇਵਾਰੀਆਂ ਨਿਭਾਉਣੀਆਂ ਬੜੀਆਂ ਔਖੀਆਂ, ਕਹਿ ਦਿੰਦੇ ਨੇ ਗ੍ਰਸਤ ਵੱਡਾ ਹੈ ਜੀ, ਗ੍ਰਸਤ ਵੱਡਾ ਹੈ। ਸੋ ਗੁਰੂ ਕੇ ਤਾਂ ਸਤਸੰਗ ਜੀ ਬ੍ਰਹਮ ਰੂਪ ਨੇ, ਉਸੇ ਵੇਲੇ ਭਾਈ ਭਾਨੇ ਨੂੰ ਭੇਜ ਕੇ ਜਿਸ ਪ੍ਰਕਾਰ ਮਾਤਾ ਮਰਵਾਹੀ ਨੂੰ ਸਤਸੰਗ ਜੀ ਵਾਪਸ ਬੁਲਾ ਰਹੇ ਨੇ, ਸੂਰਜ ਮੱਲ ਨੂੰ ਮਹਾਰਾਜ ਪੁੱਛਣਗੇ, ਇਹ ਸਾਹਿਬਜ਼ਾਦੇ ਦੱਸ ਭਾਈ ਤੂੰ ਤਾਂ ਨਹੀਂ ਗੁਰੂ ਬਣਨਾ, ਦੱਸ ਦੇ ਹਲੇ ਕੁਛ ਨਹੀਂ ਵਿਗੜਿਆ, ਤੇਰਾ ਜੀ ਕਰਦਾ ਗੁਰਤਾ ਗੱਦੀ ਲੈਣ ਨੂੰ, ਇਹ ਪੁੱਛਣਗੇ। ਫਿਰ ਮਾਤਾ ਨਾਨਕੀ ਜੀ ਵੀ ਸਤਸੰਗ ਜੀ ਬਰਾਗ ਕਰਕੇ ਕਹੇ, ਮਹਾਰਾਜ ਆ ਮੇਰਾ ਪੁੱਤਰ ਤਾਂ ਭੋਲਾ, ਕੋਈ ਪੁੱਛੇ ਨਾ ਗਿੱਛੇ ਨਾ ਇਸ ਨੂੰ, ਮਰਵਾਹੀ ਦਾ ਪੁੱਤਰ ਤਾਂ ਸੂਰਜ ਮੱਲ ਕੰਮ ਕਾਰ 'ਚ ਬੜਾ ਸਿਆਣਾ, ਇਹ ਤਾਂ ਕੋਈ ਕੰਮ ਕਾਰ ਵੀ ਨਹੀਂ ਆਉਣਾ, ਮੇਰਾ ਸਿਆਣਾ ਪੁੱਤਰ ਤਾਂ ਟਲ ਰਾਏ ਜੀ ਸਮਾ ਗਏ, ਮੈਂ ਕਿੱਥੇ ਜਾਊਂਗੀ। ਉਹ ਵੀ ਸਤਸੰਗ ਜੀ ਆਪਣੇ ਥਾਂ ਸੱਚੀਆਂ ਨੇ, ਲੇਕਿਨ ਜਿਸ ਪ੍ਰਕਾਰ ਸਤਿਗੁਰੂ ਜੀ ਸਾਰਿਆਂ ਨੂੰ ਵਰ ਦੇ ਕੇ ਖਾਲਸਾ ਜੀ ਸੰਤੁਸ਼ਟ ਕਰ ਰਹੇ ਨੇ, ਆਪਾਂ ਬਿਰਤੀਆਂ ਨੂੰ ਕਾਗਰ ਕਰੀਏ, ਕਥਾ ਸੁਣੀਏ, ਖਿਮਾ ਵਿੱਚ ਭਾਈ ਬੜੀ ਬਰਕਤ ਹੈ। ਇਸੇ ਕਰਕੇ ਜੇ ਕਿਸੇ ਨੂੰ ਕੋਈ ਵਸਤੂ ਸੋਹਣੀ ਪ੍ਰਾਪਤ ਹੋ ਜਾਵੇ, ਭੈਣ ਭਾਈ ਨੂੰ ਸਰੀਕੇ ਦੇ ਵਿੱਚ ਕਦੇ ਮਨ ਵਿੱਚ ਈਰਖਾ ਨਾ ਕਰੇ, ਸੜੇ ਨਾ, ਸਭਨਾਂ ਦਾ ਬਾਲੀ ਸਤਸੰਗ ਜੀ ਵਾਹਿਗੁਰੂ ਅਕਾਲ ਪੁਰਖ ਅੰਤਰ ਜਾਮੀ ਹੈ। ਜਿਸ ਪ੍ਰਕਾਰ ਸਤਸੰਗ ਜੀ ਆਪ ਜੀ ਇਹਨਾਂ ਨੂੰ ਸੰਤੁਸ਼ਟ ਕਰ ਰਹੇ ਨੇ, ਕਥਾ ਸੁਣੋ।
ਸੁਣ ਗੁਰ ਹਰਗੋਬਿੰਦ ਤਬ ਕਹਿਓ,
ਜਦੋਂ ਪਤਾ ਲੱਗਿਆ ਮਾਤਾ ਮਰਵਾਹੀ ਜੀ ਪਰਿਵਾਰ ਲੈ ਕੇ ਆਪਣਾ ਵਿਦਿਆ ਹੋ ਚੱਲੀ ਬਾਹਰ ਸਵਾਰੀਆਂ ਤੇ ਰਾਸਤੇ ਚੜ੍ਹ ਕੇ ਨਿਕਲ ਚੱਲੀ। ਦਸ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ,
ਪਾਨੇ ਸਾਹਿਬ ਕੋ ਟਿਗ ਲਿਓ।
ਬਾਬਾ ਬੁੱਢਾ ਜੀ ਦਾ ਪੁੱਤਰ ਭਾਈ ਭਾਨਾ ਸੀ ਕੋਲੇ, ਉਹਨੂੰ ਲੱਗੇ ਕਹਿਣ,
ਗਮਨ ਤੂਰਨ ਕਰੋ ਬਹੋਰਨ।
ਭਾਈ ਭਾਨਾ ਜੀ ਛੇਤੀ ਜਾਓ, ਜਾਓ ਆਪਣੀ ਮਾਤਾ ਨੂੰ ਬੁਲਾ ਬੋੜ ਕੇ ਲਿਆਓ,
ਸਮਝਾਵੋ ਆਨੋ ਕਰ ਮੋਰਨ।
ਬੋੜ ਕੇ ਸਮਝਾ ਕੇ ਲਿਆਓ ਕੇ ਰਾਮ,
ਸੰਤ ਗਏ ਤਤ ਸ਼ਿੰਤ ਹੈ ਪਾਨਾ।
ਛੇਤੀ ਜਣੇ ਭਾਈ ਭਾਨਾ ਜੀ ਉੱਠ ਕੇ ਗਏ ਖਾਲਸਾ ਜੀ,
ਲੋਕ ਅਗਾਰੀ ਬਾਕ ਬਖਾਨਾ।
ਜਿੱਥੇ ਰਥ ਸਤ ਸੰਗ ਜੀ ਤਿਆਰ ਹੋਇਆ ਖੜਾ ਸੀ, ਮਾਤਾ ਬੈਠੀ ਸੀ, ਰਥ ਰੋਕ ਲਿਆ, ਹੱਥ ਜੋੜ ਕੇ ਬਚਨ ਕਹੇ ਮਾਤਾ ਮਰਵਾਹੀ ਨੂੰ। ਭਾਈ ਭਾਨੇ ਨੇ
ਸੁਣੋ ਮਾਤ, ਜਬ ਲਗ ਗੁਰ ਤਨ ਹੈ।
ਇਹ ਮਾਤਾ ਜੀ ਮੇਰੀ ਬੇਨਤੀ ਸੁਣ ਲੋ, ਜਿੰਨਾ ਚਿਰ ਗੁਰੂ ਸਾਹਿਬ ਦਾ ਸਰੀਰ ਹੈ,
ਤੁਮਰੋ ਗਮਨ ਕਹੂ ਨੈ ਬਣ ਹੈ,
ਉਹਨਾਂ ਚਿਰ ਤੁਹਾਡਾ ਜਾਣਾ ਨਹੀਂ ਬਣਦਾ। ਪਤੀ ਜੋਤੀ ਜੋ ਸਮਾਉਣ ਦੀਆਂ ਤਿਆਰੀਆਂ ਕਰਦਾ ਹੋਵੇ ਔਰ ਪਤਨੀ ਰਥ ਤੋਰ ਕੇ ਜੋੜ ਕੇ ਤੁਰ ਜਾਵੇ, ਇਹ ਤਾਂ ਕੋਈ ਚੰਗੀ ਬਾਤ ਨਹੀਂ। ਤੁਹਾਡਾ ਜਾਣਾ ਨੀ ਬਣਦਾ ਕੀਰਤਪੁਰ ਸਾਹਿਬ ਤੋਂ।
ਏਕ ਬਾਲ ਤੇ ਸਭ ਕੁਛ ਹੋਏ,
ਉਹ ਤਾਂ ਇੰਨੇ ਬਲੀ ਨੇ, ਮਹਾ ਪਰਮੇਸ਼ਵਰ ਰੂਪ ਨੇ ਤੁਹਾਡੇ ਪਤੀ ਗੁਰੂ ਹਰਗੋਬਿੰਦ ਸਾਹਿਬ ਜੀ, ਜੇ ਇੱਕ ਬਚਨ ਕਹਿ ਦੇਣ ਤੁਹਾਨੂੰ ਸਭ ਕੁਛ ਮਿਲ ਜਾਵੇਗਾ।
ਅਸ ਪਤ ਕੋ ਸੇਵਨ ਸੁਭ ਜੋਏ,
ਇਹ ਜੇ ਪਤੀ ਨੂੰ ਦੀ ਤਾਂ ਸੇਵਾ ਕਰਨੀ ਹੋਈ ਚੰਗੀ ਹੈ ਤੁਹਾਡੇ ਵਾਸਤੇ।
ਸੂਰਜ ਮਲ ਵੀ ਤਿੰਨ ਸੁੱਤ ਪਿਆਰੇ,
ਇਹ ਸੂਰਜ ਮਲ ਕਿਹੜਾ ਉਹਨਾਂ ਨੂੰ ਪਿਆਰਾ ਨਹੀਂ ਹੈ, ਉਹ ਵੀ ਇਹ ਵੀ ਪੁੱਤਰ ਹੈ ਉਹਨਾਂ ਦਾ।
ਸਭ ਕੁਛ ਦੇ ਹੈ ਰੱਖੇ ਸੁਖਾਰੇ,
ਤੁਹਾਨੂੰ ਸਭ ਕੁਛ ਦੇਣਗੇ ਮਹਾਰਾਜ ਜੀ, ਸੁਖਾਲੇ ਰੱਖਣਗੇ, ਪਰ ਤੁਸੀਂ ਜਾਓ ਨਾ।
ਪ੍ਰੇ ਬਾਕਣ ਕੋ ਕਹਿਤ ਹਮੇਸ਼,
ਸਦਾ ਵਾਸਤੇ ਬਹੁਤ ਪਿਆਰ ਨਾਲ ਬਚਨ ਕਹਿੰਦੇ ਨੇ ਆਪਣੇ ਸਾਹਿਬਜ਼ਾਦੇ ਸੂਰਜ ਮੱਲ ਨੂੰ, ਕਦੇ ਉਹਨਾਂ ਨੇ ਝਿੜਕਿਆ ਨਹੀਂ।
ਸਤਿਗੁਰ ਕਰਣਾ ਕਰਤ ਵਿਸ਼ੇਸ਼,
ਮੈਂ ਦੇਖਦਾ ਰਹਿਣਾ ਦੀਵਾਨ ਵਿੱਚ, ਇਹ ਮਾਤਾ ਮਰਵਾਹੀ ਨੂੰ ਕਹਿ ਰਿਹਾ ਭਾਈ ਭਾਨਾ ਜੀ ਕਿ ਸਤਿਗੁਰੂ ਜੀ ਬਹੁਤ ਹੀ ਕਿਰਪਾ ਕਰਦੇ ਨੇ ਸੂਰਜ ਮੱਲ ਤੇ।
300 ਰੂਟਣ ਨੇ ਬਣ ਆਵੇ,
ਇਸ ਕਰਕੇ ਗੁਰੂ ਸਾਹਿਬ ਦੇ ਨਾਲ ਤੁਹਾਡੇ ਪਤੀ ਪਰਮੇਸ਼ਵਰ ਰੂਪ ਨੇ ਰੁਸਣਾ ਬਣ ਨਹੀਂ ਆਉਂਦਾ ਹੈ।
ਭੂਤ ਭੇਖਿਆ ਜੋ ਸਭ ਲਖ ਪਾਵੇ,
ਜਿਹੜੇ ਤਿੰਨਾਂ ਕਾਲਾਂ ਦੇ ਗਿਆਤੇ ਹਨ ਗੁਰੂ ਹਰਗੋਬਿੰਦ ਸਾਹਿਬ ਜੀ,
ਅਬੇ ਵਸੋ ਪਰਿਵਾਰ ਕੇ ਬੀਚ।
ਮੇਰੀ ਵੀ ਬੇਨਤੀ ਆ ਭਾਈ ਭਾਨਾ ਸਿੰਘ ਕਹਿਣ ਲੱਗਾ, ਤੇ ਪਰਿਵਾਰ ਵਿੱਚ ਹੀ ਵਸੋ ਇਸ ਵੇਲੇ।
ਕਿਉਂ ਮਾਨਤ ਹੋ ਰਿਸ ਮਨ ਬੀਚ,
ਮਨ ਵਿੱਚ ਕਿਉਂ ਗੁੱਸਾ ਮੰਨਦੇ ਹੋ।
ਸਤ ਕੀ ਕੁਸ਼ਲ ਬਾਣਸ ਬਿਰ ਥਾਵਨ,
ਆਪਣੇ ਪੁੱਤਰ ਦੀ ਸੁੱਖ ਸਾਂਦ, ਰਾਜੀ ਖੁਸ਼ੀ ਸਦਾ ਵਾਸਤੇ, ਆਪਣੇ ਪੁੱਤਰ ਦੀ ਗਾਹਾਂ ਬਾਂਸ ਵਧਣ ਦੀ, ਜੋ ਵੀ ਇਹ ਤੇਰੇ ਮਨ ਵਿੱਚ ਸਦਰ ਹੈ ਪੂਰੀ ਹੋਵੇਗੀ।
ਇਹ ਚਿੱਤ ਚਾਹੋ ਪਤ ਦੇ ਕਰ ਪਾਵਣ,
ਜੇ ਤੂੰ ਚਿੱਤ ਵਿੱਚ ਚਾਹੁੰਦੀ ਹੈ ਇਹ ਪਤੀਤ ਕੋਲੋਂ ਵਰ ਲੈ ਲੈ।
ਸਭ ਕੇ ਮਨ ਕੀ ਜਾਣੇ ਸਵਾਮੀ,
ਸਤਿਗੁਰੂ ਜੀ ਸਾਰਿਆਂ ਦੇ ਮਨਾਂ ਦੀਆਂ ਜਾਣਦੇ ਨੇ।
ਛਪੇ ਨਹੀਂ ਕੁਛ ਅੰਤਰ ਜਾਮੀ,
ਸਭ ਦੇ ਅੰਤਰ ਜਾਮੀ ਹਨ, ਸਭ ਦੇ ਦਿਲਾਂ ਨੂੰ ਪਰਖਦੇ ਹੈ।
ਸੁਣ ਮਰਵਾਹੀ ਬਾਕ ਬਖਾਨਾ,
ਮਰਵਾਹੀ ਨੇ ਸੁਣ ਕੇ ਬੇਨਤੀ ਖਾਲਸਾ ਜੀ ਭਾਈ ਭਾਨੇ ਜੀ ਦੀ ਬਚਨ ਕਿਹਾ।
ਅਬ ਸੂਰਜ ਮੱਲ ਬੈਸ ਮਹਾਨਾ,
ਕਹਿਣ ਲੱਗੀ ਭਾਈ ਭਾਨੇ ਦੇਖ ਸੂਰਜ ਮੱਲ ਦੀ ਕਿੰਨੀ ਉਮਰ ਹੈ।
ਚਈਅਤ ਗੁਰਤਾ ਇਸ ਕੋ ਲਈ,
ਇਸ ਨੂੰ ਗੁਰਤਾ ਗੱਦੀ ਦੇਣੀ ਚਾਹੀਦੀ ਸੀ।
ਕੋ ਅਵਗੁਣ ਪਿਖ ਨਾਹਣ ਦਈ,
ਇਹਦਾ ਦੱਸੋ ਕਿਹੜਾ ਔਗਣ ਦੇਖਿਆ ਜਿਸ ਕਰਕੇ ਇਹਨੂੰ ਗੁਰਤਾ ਗੱਦੀ ਨੀ ਦਿੱਤੀ ਹੈ।
ਲਿਓ ਭਰਾਤ ਵੱਢ ਕੇ ਸੁੱਤ ਟੀਕਾ,
ਦੇਖ ਲੋ ਵੱਡਾ ਭਰਾ ਸੀ ਸੂਰਜ ਮੱਲ ਦਾ ਬਾਬਾ ਗੁਰਦਿੱਤਾ ਜੀ, ਉਸ ਦੇ ਪੁੱਤਰ ਨੂੰ ਗੱਦੀ ਦੇ ਦਿੱਤੀ ਹਰ ਰਾਏ ਸਾਹਿਬ ਜੀ ਨੂੰ।
ਪਤ ਪਿੱਛੇ ਵਧ ਜਾਏ ਸਰੀਕਾ,
ਦੇਖ ਲੋ ਜਿਸ ਵੇਲੇ ਮੇਰਾ ਪਤੀ ਅਲੋਪ ਹੋ ਜਾਵੇਗਾ ਗੁਰੂ ਹਰਗੋਬਿੰਦ ਸਾਹਿਬ ਜੀ, ਸਾਡਾ ਸਰੀਕਾ ਵਧ ਜਾਵੇਗਾ।
ਕਿਵੇਂ ਇਹ ਬਸਣ ਦੇ ਨਿਜ ਨੇਰੇ,
ਦੱਸੋ ਮੇਰੇ ਪੁੱਤਰ ਨੂੰ ਇੱਥੇ ਕੌਣ ਬਸਣ ਦੇਵੇਗਾ, ਅਸੀਂ ਕਿਵੇਂ ਬਸਾਂਗੇ।
ਅਬੇ ਨਾ ਪ੍ਰਾਪਤ ਜੇ ਸੁੱਤ ਮੇਰੇ,
ਜੇ ਮੇਰੇ ਪੁੱਤਰ ਨੂੰ ਹੁਣ ਨਾ ਗੁਰਤਾ ਗੱਦੀ ਪ੍ਰਾਪਤ ਹੋਈ, ਫੇਰ ਇਹਨੂੰ ਕਿਹਨੇ ਬਸਣ ਦੇਣਾ।
ਸੁਣ ਭਾਨੇ ਸੁਭ ਬੈਨ ਬਖਾਨੇ,
ਸੁਣ ਕਰਕੇ ਹੱਥ ਜੋੜ ਕੇ ਭਾਈ ਭਾਨੇ ਨੇ ਸੋਹਣੇ ਬਚਨ ਕਹੇ।
ਪਾਵੋ ਨਿਕਟ ਕੇ ਦੂਰ ਪਿਆਨੇ,
ਮਾਤਾ ਜੀ ਤੂੰ ਸਿਆਣੀ ਹੈ, ਭਾਈ ਭਾਨਾ ਕਹਿੰਦਾ ਇਉਂ ਦੱਸ, ਜੇ ਤਾਂ ਆਪਣੇ ਪੁੱਤਰ ਨੂੰ ਗੁਰਤਾ ਗੱਦੀ ਪ੍ਰਾਪਤ ਕਰਾਉਣੀ ਹੈ ਜਾਂ ਕੋਈ ਹੋਰ ਪਦਾਰਥਾਂ ਦੀ ਇੱਛਾ ਪੂਰੀ ਕਰਨੀ ਹੈ, ਰੁੱਸ ਕੇ ਦੂਰ ਨੂੰ ਚੱਲੀਆਂ ਉੱਥੋਂ ਮਿਲੂਗੀ ਕਿ ਇੱਥੇ ਕੋਲੇ ਰਹਿਣ ਨਾ ਮਿਲੂਗੀ। ਜੋ ਵੀ ਗੁਰੂ ਸਾਹਿਬ ਕੋਲੋਂ ਪਦਾਰਥ ਰਹਿਣਾ ਤੂੰ ਆਪਦੇ ਪਤੀ ਤੋਂ ਵਿਛੜ ਕੇ ਲੈ ਸਕਦੀ ਆ, ਦੂਰ ਜਾ ਕੇ ਕਿ ਇੱਥੇ ਨੇੜੇ ਰਹਿ ਕੇ, ਇਹ ਮੈਨੂੰ ਦੱਸ।
ਰਹੋ ਸਮੀਪ ਕਰੋ ਨਿਜ ਬਿਨੈ,
ਇਸ ਕਰਕੇ ਨਿਕਟ ਵਰਤੀ ਰਹਿਣਾ ਠੀਕ ਹੈ, ਜੋ ਭਾਣਾ ਵਰਤਣਾ ਸੀ ਵਰਤ ਗਿਆ, महाराज ने नखेर के कहता गुरता गद्दी साडे हाथ च नहीं, ए धुरधर गाहो जिहदा हुक्म है उसे नूं मिलनी है। होर जिन्ने पदार्थ ने जे तू कहें भी सूरज माल भुखा मर जू असी की गुजारा करांगे, ए कोई परवाह नहीं गुरु घर दे अंदर, सारे पदार्थ मिलणगे तू कोले रह।
चित बांछत सब ही तब बने,
जो भी तू चित विच चाहुंदी है ना सारी कामना तेरी पूरी हो जू, पर रुस के जा ना नेड़े रह।
इत्याद कह बहु समझाई,
इत्याद कह के खालसा जी समझाई माता,
ल्याए बहोर बिने बहु गाई,
बेनतियां बहुत बारी करके मोड़ ही लियाया भाई भाना जी जान नहीं दिती,
मरवाही निज सदन सुधारी,
उसे तरह वापस रथ मुड़े आया घर पहुंच गई माता मरवाही,
हरी वस्त ले पुन सारी,
जेड़िया वस्तुआं गड्ढे ते रखिया सी चक चक के जाना इथों ओ द्वारा फिर घर च रखतियां,
सूरज मल को ले सिंह पाना,
माता तां सत संग जी घर विच बैठ गई, भाई भाने ने सूरज मल नूं जदे ही नाल ले लिया,
श्री हरगोबिंद निकट पियाना,
जिथे गुरु हरगोबिंद साहिब जी दीवान च बैठे सी उथे भाई भाना जी आ गए,
पहुंच बंदना कीन उगारी,
पहुंच के मत्था टेकिया छेवें पातशाह नूं,
भाने सगरी बात उचारी,
भाने ने सारी बात दस दिती गुरु साहब नूं, कहिंदे महाराज माता कहिंदी है मेरे पुत्र नूं भी गुरता गद्दी मिले, ए सब दस दिता मैं मोड़ लियाया हां।
महाराज रावर के पाछे,
ए महाराज जी ए माता दा ए गिला गुस्सा है के तुसी जद ज्योति ज्योत समा जावोगे ओदू बाद
पृथक जीव का ए सब बांछे,
सारे आपो अपने अड गुजारा करना चाहणगे, अड अड हो जाना सब ने, फिर साडा गुजारा किवें चलेगा,
निकट खरे सत ओर निहारा,
जदों ए आके भाई भाने ने दस्या कि माता इउं कहिंदी असीं कित्थों खावांगे साडा गुजारा किवें चलू, कोले सतसंग जी सूरज मल खड़ा सी, छेवें पातशाह ने साहिबजादे नूं कहा
श्री हरगोबिंद बाक विचारा,
गुरु हरगोबिंद साहिब जी कहन लगे सूरज मल
कहो सूरज मल क्या क्या चित है,
जिवें पातशाह कहिंदे हे प्यारे सपुत्र सूरज मल दस भाई तेरे मन विच चित विच की चित बनी है,
गुरु बनन को मन में चाहे,
मन विच चाहना तू गुरु बनना सानू दस,
हाथ जोर थिर समुख बखाना,
खालसा जी फिर भी गुरु साहब दी अंश सी महाराज दा साहिबजादा सी, क्यों ना निम्रता हुंदी, हाथ जोड़ के सूरज मल ने कहा
मैं ना मनोरथ मन इमठाना,
महाराज जी माता ही रुसी है थोड़े नाल, मैं ता नहीं मन विच इच्छा धारी गुरता गद्दी लैण दी, मेरे मन च बिलकुल फुरना नहीं के मैं गुरु बना,
जे प्रसन्नता अपनी ठान,
जे मारा मेरे ते तुसी खुशी करनी चाहुंदे हो,
मुझको देनो उचित है जान,
जे मैनू मारा तुसी देनी कोई वस्तु योग समझदे हो,
तो सिखी अपनी मुझ दीजे,
ता मैनू मारा सिखी बख्श दियो, जे मेरे ते तुठे हो मेरी सिखी निभ जावे, खालसा जी कलयुग सिख न दिसे कोई सब कोई गुरु कहावे, कलयुग दे अंदर तां सतसंगी सारे गुरु सदाउणा चाहुंदे, सिख बनना ही कोई पसंद नहीं करदा है, लेकिन भाई भाने ने जिवें भाई मोहरी ने सतसंगी गुरु अमरदास जी दी आग्या दा पालन कीता, मोहरी पुत सनमुख होआ रामदास है पैरी पाए जियो, गुरु रामदास जी दे चरण पकड़े सी भाई मोहरी ने, अज सतसंगी सूरज मल ने भी कहा ना महाराज मेरे मन च तां इच्छा ही नहीं गुरता गद्दी दी, मैनू सिखी बख्श दियो,
संत प्रसन्न कृपा निद होए,
कृपा दे समुंदर सतगुरु हरगोबिंद साहिब जी साहिबजादे दे बचन निम्रता आले सुन के बहुत खुश होए,
सो प्रसन्न होए सोते अवल होए,
उस वेले प्रसन्नता दे सहत अपने साहिबजादे सूरज मल नू देखिया,
साध साध तै सब कुछ लीना,
छेवें पातशाह कहिंदे हे साहिबजादे शाबाश शाबाश भाई तू सब कुछ ही ले लिया,
गुरता आदक जे वध पीना,
जिन्नियां वड्डियां वस्तुआं ने गुरु घर विच गुरता गद्दी दी मालकी होर पदार्थ ए सब तैनू दित्ते,
सिखी के अधीन है सारी,
ए गुरता गद्दी भी सिखी दे अधीन है, जे परजा नहीं तां राजा किवें राजा कहा लूगा, इसे करके सत संगत जी जिस वेले भगत रविदास नूं दर्शन दिते ना परमेश्वर ने इहनूं परखण वास्ते, भगत रविदास नूं भगवान कहिंदा ओए चुमारा हट पिछे इह नेड़े नूं जावे सतसंगत जी, ਕਹਿੰਦਾ ਕਿਉਂ ਜੀ, ਦਰਸ਼ਨਾਂ ਵਾਸਤੇ ਤਾਂ ਮੈਂ ਭਗਤੀ ਕੀਤੀ ਆ, ਇੰਨੀ ਹਲੇ ਵੀ ਦੂਰ? ਕਹਿੰਦਾ ਅਸੀਂ ਛੱਤਰੀ ਹੁੰਦੇ ਹਾਂ, ਭਗਵਾਨ ਦਾ ਸਤਸੰਗ ਜੀ ਵਰਨ ਛੱਤਰੀ ਹੈ, ਤੂੰ ਚਮਾਰ ਮੇਰੇ ਬਰਾਬਰ, ਦਰਸ਼ਨ ਦੇ ਤੇ ਮੱਲੋ ਮੱਲੀ ਸਤਸੰਗ ਜੀ ਨੇੜੇ ਨੂੰ ਜਾਵੇ। ਉਸ ਵੇਲੇ ਕਹਿਣ ਲੱਗੇ ਰਵਿਦਾਸ ਜੀ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਹੇ ਭਗਵਾਨ ਤੂੰ ਮੈਂ ਤੂੰ, ਕੀ ਅੰਤਰ ਆ ਰਹਿ ਗਿਆ? ਕਹਿੰਦਾ ਹੈ ਨੀ, ਮੈਂ ਭਗਵਾਨ ਹੋਇਆ, ਤੂੰ ਮੇਰਾ ਭਗਤ ਨੀਚ ਜਾਤ ਦਾ, ਫਿਰ ਵੀ ਮੱਲੋ ਮੱਲੀ ਤੂੰ ਮੇਰਾ ਬਰਾਬਰ, ਮੇਰੀ ਬਰਾਬਰੀ ਕਰਦਾ। ਕਹਿੰਦੇ ਨਾ ਜੀ, ਬਰਾਬਰੀ ਨਹੀਂ ਕਰਦਾ, ਹੁਣ ਭਿੰਨ ਭੇਤ ਮਾਇਆ ਕਰਕੇ ਹੈ। ਦੋ ਭਰਾ ਨੇ, ਇੱਕ ਨੂੰ ਅਮੀਰ ਕਹਿਣ ਲੱਗ ਜਾਂਦੇ, ਦੂਜੇ ਨੂੰ ਗਰੀਬ ਕਹਾ, ਤੇ ਮਾਇਆ ਕਰਕੇ ਹੀ ਕਹਿੰਦੇ, ਭਰਾ ਤਾਂ ਇੱਕੋ ਜਿਹੇ ਹੀ ਨੇ। ਇਸੇ ਤਰ੍ਹਾਂ ਤੁਸੀਂ ਸਤੋ ਗੁਣ ਅਧ ਕਰਕੇ ਮਾਇਆ ਦੇ ਮਾਲਕ ਹੋ, ਭਗਵਾਨ ਖਵਾਉਂਦੇ ਹੋ, ਮੈਂ ਅਵਿਦਿਆ ਦਾ ਪ੍ਰਭਾਵ ਕਰਕੇ ਅੰਦਰ, ਮੇਰੇ ਅੰਦਰ ਕਾਲਸ ਹੈ, ਤਮੋ ਗੁਣ ਦੀ ਪ੍ਰਧਾਨਤਾ ਹੈ, ਮੈਂ ਜੀਵ ਖਵਾਉਂਦਾ ਸੀ ਹੁਣ ਤੱਕ ਜਿੰਨਾ ਚਿਰ ਗਿਆਨ ਨਹੀਂ ਸੀ ਹੋਇਆ। ਕਣਕ ਕਟਕ ਜਲ ਤਰੰਗ ਜੈਸਾ, ਜੇ ਫਰਕ ਹੈ ਤਾਂ ਐਂ ਹੈ, ਦੇਖ ਲਓ, ਸੋਨਾ ਅਤੇ ਸੋਨੇ ਦਾ ਕੜਾ, ਕੀ ਫਰਕ ਹੈ ਸੋਨੇ ਅਤੇ ਸੋਨੇ ਦੇ ਕੜੇ 'ਚ? ਸੋਨੇ ਬਿਨਾਂ ਤਾਂ ਕੜਾ ਨਹੀਂ ਬਣਿਆ। ਜਲ ਤਰੰਗ ਜੈਸਾ, ਜਲ ਦਾ ਅਤੇ ਲਹਿਰ ਦਾ ਕੀ ਫਰਕ ਹੈ? ਜਲ ਤੋਂ ਹੀ ਲਹਿਰ ਪੈਦਾ ਹੋਈ ਹੈ। ਜੇ ਕਹੀਏ ਵੀ ਲਹਿਰ ਵੱਖਰੀ ਹੈ ਤਾਂ ਜਲ ਵੱਖਰਾ ਹੋ ਸਕਦਾ? ਕਹਿਣ ਲੱਗੇ, ਅੱਛਾ ਤੂੰ ਮੱਲੋ ਮੱਲੀ ਧੱਕੇ ਨਾਲ ਹੀ ਮੇਰੇ ਬਰਾਬਰ ਹੋਇਆ ਚਾਹੁੰਦਾ? ਕਹਿਣ ਲੱਗਾ, ਭਗਵਾਨ ਧੱਕੇ ਨਾਲ ਨਹੀਂ ਹੋਇਆ ਚਾਹੁੰਦਾ। ਇਹ ਧਿਆਨ ਨਾਲ ਸੁਣ ਲੈ, ਕਹਿੰਦਾ ਮੇਰਾ ਬਚਨ, ਜੋ ਪੈ ਹਮਨਾ ਪਾਪ ਕਰੰਤਾ ਅਹੇ ਅਨੰਤਾ, ਪਤਿਤ ਪਾਵਨ ਨਾਮ ਕੈਸੇ ਹੁੰਦਾ। ਹੇ ਅਨੰਤ ਪਰਮੇਸ਼ਰ, ਤੂੰ ਮੈਨੂੰ ਨਫ਼ਰਤ ਅਦੇ ਕਰਦਾ, ਮੈਂ ਪਾਪੀ ਹੈ, ਜਿਹੜਾ ਬੰਦਾ ਡਿੱਬੜਿਆ ਹੋਵੇ ਪਾਪਾਂ ਦੀ ਵੀ ਮੈਲ ਹੀ ਮੰਨੀ ਹੈ, ਉਹਨੂੰ ਨੇੜੇ ਨਹੀਂ ਲਾਈਦਾ ਜਿਹੜਾ ਬੜਿਆ ਮੈਲਾ ਹੈ। ਕਹਿਣ ਲੱਗੇ, ਜੇ ਮੈਂ ਪਾਪ ਕਰਦਾ ਤਾਂ ਤੇਰਾ ਨਾਂ ਪਤਿਤ ਪਾਵਨ ਪਿਆ ਹੈ, ਜੇ ਮੈਂ ਪਾਪ ਨਾ ਕਰਦਾ ਹੁੰਦਾ ਤੈਨੂੰ ਕਿਸੇ ਨੇ ਪਤਿਤ ਪਾਵਨ ਨਹੀਂ ਸੀ ਕਹਿਣਾ। ਹੁਣ ਤੂੰ ਦੱਸ ਮੇਰਾ ਤੇਰਾ ਕੀ ਫਰਕ ਹੈ? ਸੋ ਖਾਲਸਾ ਜੀ, ਅਭੇਦਤਾ ਭਗਤ ਨੇ ਪ੍ਰਾਪਤ ਕੀਤੀ। ਸੋ ਸਤਿਗੁਰੂ ਜੀ ਦੱਸ ਰਹੇ ਨੇ, ਕਿਹੜੀ ਜਿਹੜੀ ਸਿੱਖੀ ਦੀ ਪਦਵੀ ਆ ਸਤਸੰਗਤ ਜੀ, ਬਹੁਤ ਹੀ ਗੌਰੀ ਵੱਡੀ ਹੈ। ਇਹੋ ਜਿਹੇ ਸਤਸੰਗਤ ਜੀ ਪਦ ਨੂੰ ਪ੍ਰਾਪਤ ਹੁੰਦਾ ਜਿਹੜਾ ਗੁਰੂ ਕਾ ਸਿੱਖ ਹੈ। ਸੋ ਆਪ ਜੀ ਦੱਸਦੇ, ਪੜੋ ਪੰਗਤੀ, ਇਹ
ਸਿੱਖੀ ਕੇ ਅਧੀਨ ਹੈ ਸਾਰੀ,
ਇਹ ਜਿਤਨੀ ਗੁਰਤਾ ਗੱਦੀ ਸਾਰੇ ਪਦਾਰਥ ਸਿੱਖੀ ਦੇ ਅਧੀਨ ਹਨ। ਸਿੱਖ ਤੋਂ ਬਿਨਾਂ ਤਾਂ ਗੁਰੂ ਨਹੀਂ ਸਦਾ ਸਕਦਾ, ਜੇ ਸਿੱਖੀ ਨਾ ਹੋਣ ਤਾਂ ਗੁਰੂ ਕਿਉਂ ਕੌਣ ਕਹੇਗਾ? ਜੇ ਪੁੱਤਰ ਨਹੀਂ ਤਾਂ ਬਾਪੂ ਕਿਹਨੇ ਕਹਿਣਾ? ਸਤਸੰਗਤ ਜੀ, ਸਰੀਰ ਤਾਂ ਬਣਿਆ ਰਹੂਗਾ। ਇਸੇ ਤਰ੍ਹਾਂ ਜੇ ਭਗਤ ਨਹੀਂ ਤਾਂ ਉਹ ਭਗਤ ਵੱਛਲ ਨਹੀਂ ਸਦਾ ਸਕਦਾ ਹੈ। ਪਤਿਤ ਪਾਵਨ ਨਾਮ ਕੈਸੇ ਹੁੰਦਾ, ਇਉਂ ਸਤਸੰਗ ਜੀ ਜਿਸ ਵੇਲੇ ਨਿਰੋਤਰ ਕੀਤਾ, ਜਦੇ ਹੀ ਸਤਸੰਗ ਜੀ ਗਲੱਫੜੀ 'ਚ ਲੈ ਲਿਆ ਭਗਤ ਰਵਿਦਾਸ ਨੂੰ ਭਗਵਾਨ ਨੇ, ਅਭੇਦਤਾ ਪ੍ਰਾਪਤ ਕਰ ਲਈ। ਇਹ ਮਹਿਮਾ ਸਤਸੰਗ ਜੀ ਸਿੱਖੀ ਦੀ ਹੈ। ਸੋ ਸਿੱਖਾਂ ਨੂੰ ਸਤਸੰਗਤ ਜੀ ਰੰਗਰੇਟੇ ਗੁਰਕੇ ਬੇਟੇ ਕਹਿ ਕੇ ਕੀ ਗ੍ਰਫੜੀ 'ਚ ਨਹੀਂ ਲਿਆ ਦਸਵੇਂ ਪਾਤਸ਼ਾਹ ਨੇ? ਇਸੇ ਤਰ੍ਹਾਂ ਸਤਸੰਗ ਜੀ ਵਿਧੀ ਚੰਦ ਛੀਨਾ ਗੁਰੂ ਕਾ ਸੀਨਾ ਕਹਿ ਕੇ ਗ੍ਰਫੜੀ 'ਚ ਨਹੀਂ ਲਿਆ ਵਿਧੀ ਚੰਦ ਨੂੰ? ਇਹ ਹੈ ਸਿੱਖੀ ਨੂੰ ਸਤਸੰਗ ਜੀ ਮਾਨਤਾ ਪ੍ਰਾਪਤ ਹੋਈ। ਜਿੰਨੀ ਸਤਸੰਗ ਜੀ ਗੋਦ ਵਿੱਚ ਬੈਠ ਕੇ ਬੱਚੇ ਨੂੰ ਖੁਸ਼ੀ ਹੈ, ਮੇਰਾ ਖਿਆਲ ਬਾਪ ਨੂੰ ਨਹੀਂ ਓਨੀ ਹੈ। ਹੈਗੀ ਖੁਸ਼ੀ ਉਹਨੂੰ ਮੇਰੀ ਗੋਦ 'ਚ ਬੱਚਾ ਬੈਠਾ, ਲੇਕਿਨ ਉਹਦੇ ਸਿਰ 'ਤੇ ਜ਼ਿੰਮੇਵਾਰੀਆਂ ਉਸ ਬੱਚੇ ਦੀਆਂ, ਲੇਕਿਨ ਬੱਚੇ ਦੇ ਉੱਤੇ ਸਿਰ ਤਾਂ ਕੋਈ ਜ਼ਿੰਮੇਵਾਰੀ ਨਹੀਂ, ਉਹਦਾ ਆਨੰਦ ਨਾਲ ਖੇਲਦਾ ਗੋਦ ਵਿੱਚ। ਇਸੇ ਤਰ੍ਹਾਂ ਗੁਰੂ ਬਣਨ ਨਾਲ ਜ਼ਿੰਮੇਵਾਰੀਆਂ ਸਿਰ 'ਤੇ ਨੇ। ਠੀਕ ਹੈ, ਸਿੱਖ ਨੂੰ ਦੇਖ ਕੇ ਗੁਰੂ ਬਹੁਤ ਪ੍ਰਸੰਨ ਹੁੰਦਾ ਹੈ, ਲੇਕਿਨ ਸਤਸੰਗਤ ਜੀ ਸਿੱਖ ਦੇ ਸਿਰ 'ਤੇ ਕੋਈ ਜ਼ਿੰਮੇਵਾਰੀ ਨਹੀਂ। ਸਿੱਖ ਤਾਂ ਬਾਲਕ ਅਵਸਥਾ ਵਾਂਗੂ ਸਤਸੰਗਤ ਜੀ ਗੁਰੂ ਕੀ ਗੋਦ ਵਿੱਚ ਖੇਡ ਕੇ ਸਿਮਨ ਭਜਨ ਦੁਆਰਾ ਆਨੰਦ ਮਾਣਦਾ ਹੈ। ਇਸ ਕਰਕੇ ਸਤਸੰਗਤ ਜੀ ਮਹਾਰਾਜ ਕਹਿ ਰਹੇ ਨੇ, ਹੇ ਸੂਰਜ ਮੱਲ ਜੀ, ਸਿੱਖੀ ਦੇ ਬਰਾਬਰ ਕੋਈ ਚੀਜ਼ ਨੀ ਜਿਹੜੀ ਤੂੰ ਮੰਗੀ ਹੈ।
ਬਦੇ ਬਾਂਸ ਬਹੁਤ ਤੋਹੇ ਉਗਾਰੀ,
ਚੰਗਾ ਤੇਰੇ ਤੇ ਅਸੀਂ ਬਹੁਤ ਪ੍ਰਸੰਨ ਹੈ, ਸੂਰਜ ਮੱਲ ਤੇਰੀ ਬਾਂਸ ਅੱਗੇ ਵਧੇਗੀ,
ਗੁਰਤਾ ਵੀ ਪ੍ਰਾਪਤ ਹੋਏ ਜੈ ਹੈ।
ਅਰਸ਼ਾ ਜੀ ਆਖੋ ਵਾਹਿਗੁਰੂ, ਆ ਵੀ ਬਚਨ ਕਰ ਦਿੱਤੇ, ਕਹਿੰਦੇ ਤੇਰੀ ਬਾਂਸ ਚ ਗੁਰਤਾ ਵੀ ਪ੍ਰਾਪਤ ਹੋ ਜੂਗੀ ਤੁਹਾਨੂੰ। ਇਹ ਬਚਨ ਸਤਸੰਗ ਜੀ ਉਦੋਂ ਪ੍ਰਗਟ ਹੋਏ ਜਿਸ ਵੇਲੇ ਮਹਾਰਾਜ ਦਸਵੇਂ ਪਾਤਸ਼ਾਹ ਨੇ ਅਵਤਾਰ ਧਾਰਿਆ, ਨੌਵੇਂ ਪਾਤਸ਼ਾਹ ਪਟਨੇ ਸਾਹਿਬ ਤੋਂ ਆ ਕੇ ਆਨੰਦਪੁਰ ਸਾਹਿਬ ਰਹੇ। ਸਤਿਗੁਰੂ ਜੀ ਸਤਸੰਗਤ ਜੀ ਖੇਡਿਆ ਕਰਦੇ ਬਾਲਕ ਵਸਤਾ ਆਨੰਦਪੁਰ ਸਾਹਿਬ ਵਸਾਤਾ ਸੀ। ਇਹ ਸੂਰਜਮੱਲ ਦੀ ਬੰਸ ਵੀ ਉੱਥੇ ਹੀ ਵਸਣ ਲੱਗ ਗਈ ਸਾਰੇ ਸੋਢੀ। ਸੂਰਜਮੱਲ ਦਾ ਪੁੱਤਰ ਆ ਸਤਸੰਗਤ ਜੀ ਗੁਲਾਬ ਰਾਏ, ਮਹਾਰਾਜ ਦਾ ਹਾਣੀ ਸੀ ਦਸਵੇਂ ਪਾਤਸ਼ਾਹ ਦਾ। ਕਈ ਵਾਰੀ ਸਤਸੰਗ ਚਾਚਾ ਭਤੀਜਾ ਹਾਣੀ ਪ੍ਰਮਾਣੀ ਹੋ ਜਾਂਦੇ ਨੇ, ਆਪਾਂ ਦੇਖਦੇ ਹਾਂ ਘਰਾਂ ਚ ਛਿੱਟੇ ਮਾਰ ਮਾਰ ਕੇ ਸਤਸੰਗ ਚਰਨ ਕਮਲ ਗੰਗਾ ਕੋਲੇ ਵਗਦੀ ਆ ਨਾ, ਆਨੰਦਪੁਰ ਸਾਹਿਬ ਦੇ ਚਰਨ ਗੰਗਾ ਜਿਹਨੂੰ ਕਹਿੰਦੇ, ਛਿੱਟੇ ਮਾਰ ਮਾਰ ਬੱਚੇ ਜਿਵੇਂ ਪਾਣੀ ਦੇ ਖੇਡਦੇ ਹੁੰਦੇ ਆ, ਪਾਣੀ ਵਿੱਚ ਬਸਤਰ ਬਾਹਰ ਕਿਨਾਰੇ ਤੇ ਲਾਹੇ ਹੋਏ ਨੇ ਬਾਲਕਾਂ ਦੇ, ਖੇਡ ਰਹੇ ਨੇ। ਵਿੱਚ ਦਸਵੇਂ ਪਾਤਸ਼ਾਹ ਨੇ ਬਾਲਕ ਅਵਸਥਾ ਵਿੱਚ, ਨਾਲੇ ਹੋਰ ਸਾਰੇ ਆਨੰਦਪੁਰ ਸਾਹਿਬ ਦੇ ਬੱਚੇ, ਨਾਲੇ ਵਿੱਚ ਗੁਲਾਬ ਰਾਏ ਜੋ ਮਹਾਰਾਜ ਦੇ ਸਤਸੰਗ ਜੀ ਭਤੀਜਿਆਂ ਦੇ ਥੋਂ ਲੱਗਦਾ ਸੀ। ਇਹੋ ਜਿਹੇ ਛਿੱਟੇ ਮਾਰੇ ਸਤਸੰਗ ਜੀ ਇੱਕ ਪਾਸਿਓਂ, ਗੁਲਾਬ ਰਾਏ ਭੌਂਦਲ ਗਿਆ। ਨੱਟ ਬੱਚਿਆਂ ਦਾ ਸੁਭਾਅ ਹੁੰਦਾ ਜਿਸ ਵੇਲੇ ਪਾਣੀ ਛਿੱਟਿਆਂ ਨਾਲ ਬਹੁਤੇ ਤੰਗ ਕਰਨ, ਦੂਜੇ ਨੱਟ ਕੇ ਬਾਹਰ ਨੱਟ ਜਾਂਦੇ ਆ। ਉਹਨੇ ਆ ਕੇ ਬਾਹਰ ਆਉਂਦੇ ਨਹੀਂ ਸਤਸੰਗਤ ਜੀ, ਜਿੱਥੇ ਬਸਤਰ ਬੱਚਿਆਂ ਦੇ ਸਾਰਿਆਂ ਦੇ ਇਕੱਠੇ ਕਰਕੇ ਰੱਖੇ ਹੋਏ ਸੀ ਨਾ ਨਹਾਉਣ ਵੇਲੇ, ਆ ਕੇ ਛੇਤੀ ਦੇ ਨੇ ਖਿਆਲ ਨਹੀਂ ਕੀਤਾ, ਦਸਵੇਂ ਪਾਤਸ਼ਾਹ ਦੀ ਪੱਗ ਛੇਤੀ ਛੇਤੀ ਸਿਰ ਤੇ ਬੰਨ ਲਈ। ਉਸੇ ਵੇਲੇ ਦੂਸਰਿਆਂ ਬਾਲਕਾਂ ਨੇ ਕਹਿ ਤਾ, ਮਹਾਰਾਜ ਜੀ ਤੁਹਾਡੀ ਪੱਗ ਬੰਨੀ ਜਾਂਦਾ, ਤੁਹਾਡੀ ਪੱਗ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ, ਕੋਈ ਨੀ ਭਾਈ, ਇਹ ਵੀ ਕਿਸੇ ਦਿਨ ਸਾਡੀ ਪੱਗ ਬੰਨੂਗਾ, ਇਹ ਵੀ ਗੁਰੂ ਬਣੂਗਾ। ਇਹ ਬਚਨ ਦਸਵੇਂ ਜਾਮੇ ਚ ਬਾਲਕ ਅਵਸਥਾ ਚ ਵੀ ਹੋਏ, ਭਾਵੇਂ ਅਯੋਗ ਸੀ, ਨਹੀਂ ਸਤਸੰਗਤ ਜੀ ਸਵੀਕਾਰ ਸੀ, ਤਖ਼ਤ ਤੇ ਬੈਠਣਾ ਇਹਦੇ ਵਾਸਤੇ ਠੀਕ ਨਹੀਂ ਸੀ, ਕਿਉਂ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਮਿਲ ਚੁੱਕੀ ਸੀ। ਪਰ ਫਿਰ ਵੀ ਜਦੋਂ ਸਤਸੰਗਤ ਜੀ ਟਿਕਟਕਾ ਹੋਇਆ ਆਨੰਦਪੁਰ ਸਾਹਿਬ ਉੱਜਣ ਵੇਲੇ, ਦਸਵੇਂ ਪਾਤਸ਼ਾਹ ਨੇ ਗੁਲਾਬ ਰਾਏ ਨੂੰ ਤੇ ਸ਼ਾਮ ਸਿੰਘ ਨੂੰ ਨਾਂਹ ਨਾਲੇ ਰਾਜੇ ਕੋਲ ਭੇਜਤਾ ਸੀ, ਦੋ ਪਿੰਡ ਜਗੀਰ ਦੇ ਦਿੱਤੇ ਸੀ ਉਹਨਾਂ ਨੇ। ਜਦੋਂ ਟਿਕਟਕਾ ਹੋ ਗਿਆ ਦਸਵੇਂ ਪਾਤਸ਼ਾਹ ਜੋਤੀ ਜੋਤ ਸਮਾਉਣ ਤੋਂ ਬਾਅਦ, ਇਹ ਆ ਕੇ ਆਨੰਦਪੁਰ ਸਾਹਿਬ ਵਸੇ। ਕੇਸਗੜ੍ਹ ਤਖ਼ਤ ਤੇ ਸਤਸੰਗ ਜੀ ਗੱਦੀ ਲਾ ਕੇ ਬੈਠਣ ਲੱਗ ਗਿਆ ਸੀ। ਉਹ ਬਚਨ ਪੂਰੇ ਹੋਣੇ ਸੀ ਜਿਹੜੇ ਅੱਜ ਛੇਵੇਂ ਪਾਤਸ਼ਾਹ ਵੀ ਦੇਖੋ ਕਥਾ 'ਚ ਕਹਿ ਰਹੇ ਨੇ, ਚੰਗਾ ਸੂਰਜ ਮੱਲ ਤੇਰੇ ਬੰਸ ਵਿੱਚ ਵੀ ਗੁਰਤਾ ਗੱਦੀ ਆ ਜਾਊਗੀ। ਜਿਸ ਵੇਲੇ ਸਤਸੰਗ ਜੀ ਗੱਦੀ ਲਾ ਕੇ ਪੂਜਾ ਪ੍ਰਕਰਾਉਣ ਲੱਗ ਗਿਆ, ਹੁਣ ਗੁਰਤਾ ਗੱਦੀ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਾਪਤ ਹੋਈ ਸੀ, ਸਾਰੀਆਂ ਸੰਗਤਾਂ ਨੂੰ ਪਤਾ ਸੀ। ਉਸ ਵੇਲੇ ਉਦਾਸੀ ਸਾਧੂ ਸਤਸੰਗ ਜੀ ਗੁਰਬਖਸ਼ ਸੀ ਇੱਕ ਉਹਦਾ ਨਾਂ, ਉਹ ਨੌਵੇਂ ਪਾਤਸ਼ਾਹ ਦੇ ਸਥਾਨ ਦੀ ਸੇਵਾ ਕਰਿਆ ਕਰਦਾ ਸੀ ਸੀਸਗੰਜ ਦੀ। ਸੀਸਗੰਜ ਦੋ ਨੇ, ਇੱਕ ਤਾਂ ਸਤਸੰਗ ਜੀ ਦੇਖ ਲਓ ਦਿੱਲੀ ਵਿੱਚ ਹੈ ਜਿੱਥੇ ਆਪ ਜੀ ਨੇ ਸ਼ਹਾਦਤ ਦਿੱਤੀ, ਦੂਸਰਾ ਸੀਸਗੰਜ ਜਿੱਥੇ ਸੀਸ ਦਾ ਸੰਸਕਾਰ ਕੀਤਾ ਆਨੰਦਪੁਰ ਸਾਹਿਬ 'ਚ ਹੈ। ਦਸਵੇਂ ਪਾਤਸ਼ਾਹ ਨੇ ਆਪਣੇ ਹੁੰਦਿਆਂ ਆਪਣੇ ਕਿਸੇ ਸਥਾਨ ਦੀ ਪੂਜਾ ਨਹੀਂ ਕਰਾਈ, ਉਸ ਸਥਾਨ ਦਾ ਪੂਜਨ ਹੁੰਦਾ ਰਿਹਾ ਨੌਵੇਂ ਪਾਤਸ਼ਾਹ ਦੇ ਸਥਾਨ ਦਾ। ਜਿਸ ਵੇਲੇ ਆਨੰਦਪੁਰ ਸਾਹਿਬ ਛੱਡਿਆ, ਤੜਕਾ ਸਤਸੰਗਤ ਜੀ 1:30 ਦਾ ਟਾਈਮ ਸੀ, ਆਵਾਜ਼ਾਂ ਦਿੱਤਾ ਮਹਾਰਾਜ ਦਸਵੇਂ ਪਾਤਸ਼ਾਹ ਨੇ, ਕਹਿੰਦੇ ਭਾਈ ਕੋਈ ਐਸਾ ਪ੍ਰੇਮੀ ਹੈ ਜਿਹੜਾ ਸਾਡੇ ਪਿਤਾ ਦੇ ਸਥਾਨ 'ਤੇ ਝਾੜੂ ਦੇਵੇ ਮਗਰੋਂ? ਕੌਣ ਮੰਨੇ ਖਾਲਸਾ ਜੀ, ਤੁਰਕਾਂ ਦੀਆਂ ਫੌਜਾਂ ਟਿੱਡੀ ਦਲ ਵਾਂਗੂ ਚੜ੍ਹੀਆਂ ਹੋਈਆਂ, ਆਨੰਦਪੁਰ ਸਾਹਿਬ ਉੱਜੜ ਜਾਣਾ, ਇੱਥੇ ਕਿਹਨੂੰ ਕਿਸੇ ਨੇ ਰਹਿਣ ਦੇਣਾ? ਕੋਈ ਨਾ ਮੰਨੇ, ਸਾਰੇ ਸਤਸੰਗ ਜੀ ਉੱਜੜ ਨੂੰ ਤਿਆਰ ਹੋਏ ਹੋਏ। ਉਸ ਵੇਲੇ ਸਤਸੰਗ ਜੀ ਗੁਰਬਖਸ਼ ਸਾਧ ਉਦਾਸੀ ਕੋਲੇ ਖੜਾ ਸੀ, ਮਹਾਰਾਜ ਨੇ ਇਸ ਨੂੰ ਪ੍ਰੇਰਿਆ, ਕਹਿੰਦਾ ਮੈਂ ਮਹਾਰਾਜ ਹਾਜ਼ਰ ਹਾਂ। ਇਹਦਾ ਗੁਰੂ ਕਹਿੰਦਾ ਜੀ ਖਾਊਗਾ ਕੀ ਇਹ? ਸਤਿਗੁਰੂ ਜੀ ਕਹਿੰਦੇ ਅਨਾਜ ਦੀ ਗੱਡੀ ਭਰੀ ਖੜੀ ਹੈ, ਇਹ ਮੁੱਕੇਗੀ ਨਹੀਂ ਜਿੰਨਾ ਮਰਜ਼ੀ ਲੰਗਰ ਚਲਾਵੇ, ਝਾੜੂ ਦਿਆ ਕਰੂ, ਰੋਜ਼ ਇਹਨੂੰ ਚਾਂਦੀ ਦਾ ਰੁਪਈਆ ਪ੍ਰਾਪਤ ਹੋਇਆ ਕਰੂ ਝਾੜੂ ਦਿੰਦੇ ਇਹਨੂੰ, ਉਹ ਇਹਦਾ ਗੁਜ਼ਾਰਾ ਚੱਲੇਗਾ। ਇਉਂ ਖਾਲਸਾ ਜੀ ਗੁਰਬਖਸ਼ ਸਾਧ ਨੇ ਸਾਰੀ ਜ਼ਿੰਦਗੀ ਉੱਥੇ ਲਾ ਦਿੱਤੀ। ਆਨੰਦਪੁਰ ਸਾਹਿਬ ਉੱਜੜਿਆ, ਫਿਰ ਵੀ ਵਸਿਆ, ਪਰ ਇਹਨੇ ਸਾਰੀ ਜ਼ਿੰਦਗੀ ਸਤਸੰਗ ਜੀ ਸੇਵਾ ਸਾਂਭੀ ਰੱਖੀ। ਜਦੋਂ ਇਹ ਸੋਢੀ ਆ ਗਏ ਵਾਪਸ ਗੁਲਾਬ ਰਾਏ ਹੁਣੀ ਆ ਕੇ ਵਸਣ ਲੱਗ ਗਏ ਤੇ ਲੱਗੇ ਤਖ਼ਤ ਤੇ ਬੈਠਣ ਦਸਵੇਂ ਪਾਤਸ਼ਾਹ ਦੀ ਰੀਸ। ਇਹ ਗੁਲਾਬ ਰਾਏ ਸਤਸੰਗਤ ਜੀ ਇਹ ਗੁਰਬਖਸ਼ ਕੋਲੋਂ ਰਿਹਾ ਨਾ ਗਿਆ, ਸਾਧ ਕੋਲੋਂ ਜਾ ਕੇ ਹੱਥ ਜੋੜ ਕੇ ਕਹਿੰਦਾ ਗੁਲਾਬ ਰਾਏ ਇਹ ਕੰਮ ਨਾ ਕਰ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਤਖ਼ਤ ਹੈ, ਪੂਜਾ ਲੈ ਲੈ, ਜਿੰਨੀ ਆਮਦਨ ਸਿੱਖ ਸੰਗਤਾਂ ਦੀ ਆਉਂਦੀ ਹੈ ਸਭ ਸਾਂਭ ਲਓ, ਖਰਚੋ, ਮਾਲਕ ਬਣੋ, ਪਰ ਆਹ ਤਖ਼ਤ ਆ ਇਹਦੇ ਨਾ, ਇਹਦੇ 'ਤੇ ਨਾ ਤੂੰ ਬੈਠ। ਉਸੇ ਵੇਲੇ ਸਤਸੰਗਤ ਜੀ ਇਸ ਨੇ ਹੰਕਾਰ ਦੇ ਨਾਲ ਗੁਲਾਬ ਰਾਏ ਨੇ ਕਿਹਾ ਸੀ, ਕਹਿੰਦਾ ਉਹ ਬੂਬਨਿਆ ਸਾਧਾ ਉਹ ਮੇਰੇ ਚਾਚੇ, ਮੈਂ ਉਹਨਾਂ ਦਾ ਭਤੀਜਾ, ਤੂੰ ਸਾਡੇ ਘਰ ਦਾ ਨੌਕਰ, ਤੂੰ ਕੌਣ ਆ ਮੈਨੂੰ ਟੋਕਣ ਵਾਲਾ। ਇਹਦੇ ਸਤਸੰਗਤ ਜੀ ਝਿੜਕਦਾ ਅਤੇ ਨਾਲੇ ਨਿਰਾਦਰ ਕੀਤਾ ਤਕੜਾ। ਉਸ ਵੇਲੇ ਸਾਧ ਦੇ ਮੂੰਹੋਂ ਸਤਸੰਗਤ ਜੀ ਬਚਨ ਨਿਕਲਿਆ, ਕਹਿੰਦੇ ਚੰਗਾ ਤੇਰੀਆਂ ਜੜ੍ਹਾਂ ਪੱਟੀਆਂ ਜਾਣ। ਇਹ ਬਚਨ ਸਤਸੰਗਤ ਜੀ ਗੁਲਾਬ ਰਾਏ ਨੂੰ ਕਰ ਦਿੱਤੇ ਸੀ, ਤੂੰ ਗੁਰੂ ਕੇ ਸਥਾਨ ਦਾ ਅਦਬ ਨਹੀਂ ਕਰਦਾ। ਉਸ ਵੇਲੇ ਸਤਸੰਗਤ ਜੀ ਦੋ ਲੜਕੇ ਸੀ, ਦੋਨੋਂ ਹੀ ਮ੍ਰਿਤੂ ਨੂੰ ਪ੍ਰਾਪਤ ਹੋਏ, ਇਹ ਵੀ ਚੜ੍ਹਾਈ ਕਰ ਗਿਆ, ਇਹਦੇ ਪੇਟ 'ਚ ਦਰਦ ਹੋ ਕੇ। ਇਹਦੇ ਘਰ ਵਾਲੀ ਸਤਸੰਗਤ ਜੀ ਫਿਰ ਗੱਦੀ 'ਤੇ ਤਾਂ ਕੀ ਬੈਠਣਾ ਸੀ, ਪੂਜਾ ਪ੍ਰਤਿਸ਼ਠਾ ਉਮਜੇ ਮੈਂ ਲੈਂਦੀ ਰਹੀ ਸੰਗਤਾਂ ਤੋਂ ਸਭ ਕੁਛ, ਲੇਕਿਨ ਮੁੜ ਕੇ ਸਤਸੰਗਤ ਜੀ ਤਖ਼ਤ 'ਤੇ ਨਹੀਂ ਕੋਈ ਬੈਠਿਆ। ਫਿਰ ਸ਼ਸਤਰ ਸਜਦੇ ਰਹੇ। ਗੁਲਾਬ ਦਾ ਇਹਦਾ ਸਤਸੰਗ ਛੋਟਾ ਭਰਾ ਸ਼ਾਮ ਸਿੰਘ ਸੀ, ਅੰਮ੍ਰਿਤ ਛਕਿਆ ਹੋਇਆ, ਇਹਦਾ ਲੜਕਾ ਫਿਰ ਉਹਨੇ ਗੋਦ 'ਚ ਲੈ ਲਿਆ ਸੀ, ਜਿਵੇਂ ਦਿਓਰ ਦਾ ਲੜਕਾ ਮਾਈਆਂ ਲੈ ਲੈਂਦੀਆਂ ਨੇ। ਇਉਂ ਸਤਸੰਗਤ ਜੀ ਫਿਰ ਇਹ ਜਿਹੜੀ ਗੱਦੀ ਚੱਲ ਰਹੀ ਹੈ ਨਾ ਇਹਨਾਂ ਦੀ ਸੋਢੀਆਂ ਦੀ, ਅਨੰਦਪੁਰ ਸਾਹਿਬ ਵਾਲੇ ਟਿੱਕੇ ਵੱਜਦੇ, ਇਹ ਸਤਸੰਗਤ ਜੀ ਰਾਮ ਨਾਰਾਇਣ ਵਗੈਰਾ ਇਹੋ ਜਿਹੇ ਗੁਰਮੁਖ ਹੋਏ। ਇਹ ਸੂਰਜਮੱਲ ਦੀ ਵੰਸ਼ ਹੈ, ਇਹ ਕਿਸੇ ਗੱਲੋਂ ਸਤਸੰਗਤ ਜੀ ਇਹਨਾਂ ਨੇ ਅੜਾਂਬਾ ਨਹੀਂ ਖੱਟਿਆ, ਮਹਾਰਾਜ ਦਾ ਛੇਵੇਂ ਪਾਤਸ਼ਾਹ ਦਾ ਵਰ ਪ੍ਰਾਪਤ ਹੋਣੇ ਕਰਕੇ ਇਹ ਸੋਢੀ ਉੱਚੇ ਮੇਲ ਦੇ ਸੋਢੀ ਵੱਜੇ ਜਾਂਦੇ ਨੇ ਕਿ ਇਹਨਾਂ ਨੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਇਤਨੀ ਕੁ ਗਲਤੀ ਵੀ ਸਤਸੰਗਤ ਜੀ ਆ ਮਹਾਰਾਜ ਦੇ ਛੇਵੇਂ ਪਾਤਸ਼ਾਹ ਦੇ ਬਚਨ ਹੋਏ, ਕੁਛ ਪੱਗ ਬੰਨਣ ਕਰਕੇ ਦਸਵੇਂ ਪਾਤਸ਼ਾਹ ਨੇ ਬਚਨ ਕਰ ਵੀ ਇਹ ਵੀ ਸਾਡੇ ਥੋਂ ਬੈਠੂਗਾ, ਇਤਨਾ ਕੁ ਸਤਸੰਗਤ ਜੀ ਉਸ ਨੇ ਕੀਤਾ ਸੀ, ਤਖ਼ਤ 'ਤੇ ਬੈਠਾ ਰਿਹਾ। ਨਹੀਂ ਤਾਂ ਇਹਨਾਂ ਸੋਢੀਆਂ ਨੇ ਸਤਸੰਗਤ ਜੀ ਅਨੰਦਪੁਰ ਸਾਹਿਬ ਰਹਿ ਕਰਕੇ ਬੜਾ ਜਸ ਖੱਟਿਆ, ਬੜੇ ਪਦਾਰਥ ਇਹਨਾਂ ਨੂੰ ਪ੍ਰਾਪਤ ਹੋਏ, ਹੁਣ ਵੀ ਸਤਸੰਗ ਜੀ ਟਿੱਕੇ ਵੱਜਦੇ ਨੇ। ਇੱਧਰ ਜਿਹੜੇ ਸਤਸੰਗ ਜੀ ਸੋਢੀ ਸੀ ਪਿਰਥੀਏ ਦੇ ਜਾਂ ਧੀਰ ਮੱਲ ਦੇ, ਇਹ ਨਹੀਂ ਸਤਸੰਗ ਜੀ ਗੁਰੂ ਘਰ ਵਿੱਚ ਛੋਟੇ ਮੇਲ ਦੇ ਸੋਢੀ ਕਹਿੰਦੇ ਨੇ ਇਹਨਾਂ ਨੂੰ। ਸੋ ਜਿਸ ਪ੍ਰਕਾਰ ਸਤਸੰਗਤ ਜੀ ਇਹ ਬਚਨ ਮਹਾਰਾਜ ਭਾਵਨਾ ਦੇਖ ਕੇ ਸੂਰਜਮੱਲ ਦੀ ਨਿਮਰਤਾ ਦੇਖ ਕੇ ਸਿੱਖੀ ਮੰਗੀ ਆ ਸੂਰਜਮੱਲ ਨੇ, ਆਪ ਜੀ ਬਖਸ਼ਿਸ਼ ਕਰ ਰਹੇ ਨੇ।
ਅਦਕ ਬੜਾਈ ਕੋ ਤਬ ਪਹਿਣ,
ਬਹੁਤ ਹੀ ਤੇਰੀ ਵੰਸ ਵਡਿਆਈ ਪਾਵੇਗੀ ਫੇ ਸੂਰਜਮੱਲ।
ਚਲੇ ਪੰਥ ਮੇਰੋ ਜਗ ਪਾਰੀ,
ਅੱਗੇ ਹੋਰ ਵੀ ਦੱਸ ਰਹੇ ਨੇ ਸਾਡਾ ਜਿਹੜਾ ਪੰਥ ਖਾਲਸਾ ਅੱਗੇ ਵਾਸਤੇ ਬੜਾ ਭਾਰੀ ਪ੍ਰਗਟ ਹੋਵੇਗਾ।
ਸੋ ਸਭ ਪੂਜਾ ਕਰੇ ਤੁਮਾਰੀ,
ਹੇ ਸੂਰਜਮੱਲ ਤੇਰੀ ਵੰਸ਼ ਦੀ ਉਹ ਸਾਰੇ ਹੀ ਪੂਜਾ ਕਰਿਆ ਕਰਨ। ਜਦੋਂ ਦੀਆਂ ਸ਼੍ਰੋਮਣੀਆਂ ਕਮੇਟੀਆਂ ਬਣੀਆਂ ਉਦੋਂ ਦੇ ਖਾਲਸਾ ਜੀ ਪ੍ਰਬੰਧ ਬਦਲ ਗਏ, ਭਾਵੇਂ ਨਹੀਂ ਤਾਂ ਸੋਢੀਆਂ ਨੂੰ ਸਤਸੰਗਤ ਜੀ ਅਨੰਦਪੁਰ ਸਾਹਿਬ ਵਾਲਿਆਂ ਨੂੰ ਲੋਕ ਜਾ ਕੇ ਬਹੁਤ ਪੂਜਨ ਕਰਦੇ ਸੀ ਵੀ ਇਹ ਗੁਰੂ ਕੀ ਵੰਸ਼ ਹੈ।
ਕਿਸੂ ਵਸਤ ਕੀ ਕਮੀ ਨਾ ਹੋਏ,
ਸੂਰਜਮੱਲ ਤੇਰੀ ਵੰਸ਼ ਕੋਲੇ ਕਿਸੇ ਵਸਤੂ ਦੀ ਕਮੀ ਨੀ ਹੋਣੀ।
ਅਸ ਨਿਜ ਵੰਸ਼ ਤੋਹੇ ਜਗ ਜੋਏ,
ਅਹੀ ਜੀ ਤੇਰੀ ਸੜੀ ਸੁੰਦਰ ਤੇਰੀ ਵੰਸ਼ ਹੋਵੇਗੀ, ਸੰਸਾਰ ਚ ਜਾਣੀ ਜਾਵੇਗੀ।
ਸਿੱਖੀ ਜਾਚਨ ਤੇ ਸਭ ਪਾਈ,
ਤੂੰ ਜਿਹੜੀ ਸਿੱਖੀ ਮੰਗੀ ਆ ਨਾ ਹੇ ਸਾਹਿਬਜ਼ਾਦੇ ਸੂਰਜਮੱਲ, ਇਹ ਤੂੰ ਸਾਡੇ ਕੋਲੋਂ ਸਾਰੀ ਵਸਤੂ ਆਸ਼ੀਰਵਾਦ ਪਾ ਲਈ।
ਤੋਹੇ ਬੰਸ ਕੀ ਵਧੇ ਵਡਾਈ,
ਨਿਤ ਨਵੀਂ ਤੇਰੀ ਬੰਸ ਦੀ ਵਡਿਆਈ ਵਧੇਗੀ।
ਗੁਰੂ ਪਿਤਾ ਕੇ ਸੁਣ ਕਰ ਬੈਨ,
ਕਿਉਂ ਗੁਰੂ ਸਾਹਿਬ ਪਿਤਾ ਦੇ ਬਚਨ ਸੁਣ ਕੇ ਸੂਰਜਮੱਲ ਨੇ
ਬੰਧਨ ਕੀਨ ਨੀਚ ਕਰ ਨੈਣ,
ਨੇਤਰ ਨੀਵੇਂ ਕਰਕੇ ਮੱਥਾ ਟੇਕਿਆ,
ਸਕਲ ਬਾਕ ਜਨਨੀ ਸੰਗ ਕਹੇ,
ਜਾ ਕੇ ਸਾਰੇ ਬਚਨ ਆਪਣੀ ਮਾਤਾ ਨੂੰ ਦੱਸ ਦਿੱਤੇ, ਜਿਹੜੀ ਰੋਸਾ ਕਰਦੀ ਸੀ ਮਾਤਾ ਮਰਵਾਹੀ, ਕਿ ਪਿਤਾ ਜੀ ਨੇ ਬਹੁਤ ਪ੍ਰਸੰਨ ਹੋ ਕੇ ਮੈਨੂੰ ਵਰ ਦੇ ਦੇ ਕੇ ਭਰਪੂਰ ਕਰ ਦਿੱਤਾ।
ਸੁਣ ਕਸ਼ ਰਿਸ ਉਰਹਾਨੀ ਲਹੇ,
ਜਦੋਂ ਦੱਸਿਆ ਜਾ ਕੇ ਕਿ ਮੈਨੂੰ ਮਾਰ ਨੇ ਵਰ ਦਿੱਤਾ ਤੇਰੇ ਵੰਸ਼ ਵੀ ਗੁਰੂ ਬਣੂ, ਉਸ ਵੇਲੇ ਥੋੜਾ ਜਿਹਾ ਗੁੱਸਾ ਢਹਿੜਾ ਹੋਇਆ ਮਾਤਾ ਮਰਵਾਹੀ ਦਾ, ਵੀ ਚਲੋ ਮੇਰਾ ਕੋਈ ਪੁੱਤ ਪੋਤਾ ਪੜੋਤਾ ਆਊਗਾ ਤਾਂ ਸਹੀ ਨੰਬਰ ਵਾਰ, ਥੋੜਾ ਜਿਹਾ ਗੁੱਸਾ ਘਟਾ ਲਿਆ।
ਨਿਸਫਲ ਬਾਕ ਨਾ ਇੱਕ ਨੇ ਇਨਕੇ ਹੋਏ।
ਇਉਂ ਤਾਂ ਭਰੋਸਾ ਹੈ ਮਾਤਾ ਮਰਵਾਹੀ ਨੂੰ, ਕਹਿੰਦੀ ਹੈ ਪੁੱਤਰ ਤੇਰੇ ਪਿਤਾ ਦੇ ਬਚਨ ਨਿਸਫਲ ਜਾਣ ਵਾਲੇ ਹਨ, ਜੋ ਤੈਨੂੰ ਵਰ ਦੇ ਦਿੱਤਾ ਸੱਚਾ ਹੈ।
ਇਹੋ ਵਿਸ਼ਵਾਸ ਸਦਾ ਮਨ ਭੋਏ।
ਇਸ ਭਰੋਸੇ ਵਿੱਚ ਮੇਰਾ ਮਨ ਵੀ ਭਿੱਜ ਗਿਆ ਹੈ ਮਾਤਾ ਮਰਵਾਹੀ ਲੱਗੀ ਕਹਿਣ।
ਦੋਰਾ ਇਮ ਮਰਵਾਹੀ ਧੀਰ ਕੁਛ,
ਇਉਂ ਖਾਲਸਾ ਜੀ ਮਾਤਾ ਮਰਵਾਹੀ ਜੀ ਨੇ ਧੀਰਜ ਧਾਰਿਆ।
ਰਹੀ ਪਾਏ ਕਰਮਾ ਹੈ,
ਸਤਿਗੁਰੂ ਦੇ ਸਤਸੰਗ ਜੀ ਘਰ ਵਿੱਚ ਹੀ ਰਹੀ।
ਤਉ ਅਧਿਕ ਚਿੰਤਾ ਰਿਦੈ,
ਪਰ ਫੇਰ ਵੀ ਮਨ ਵਿੱਚ ਚਿੰਤਾ ਕਰਦੀ ਹੈ।
ਜਰੀ ਜਾਤ ਸੋ ਨਾ ਹੈ,
ਜਿਹੜੀ ਗੁਰਤਾ ਗੱਦੀ ਦੂਜੇ ਪਾਸੇ ਚਲੀ ਗਈ, ਉਹ ਸਹਾਰੀ ਨੀ ਜਾਂਦੀ, ਹੁਣ ਈਰਖਾ ਦਾ ਦੁੱਖ ਹੈ।
ਚੌਪਈ ਪੂਰ ਬਸੂਰਤ ਬਿਪਰੇ ਹੋਵਾ,
ਸਤਸੰਗ ਜੀ ਕਹਿੰਦੀ ਉਲਟੀ ਗੱਲ ਬਣ ਗਈ, ਮੇਰਾ ਪੁੱਤਰ ਗੁਰਤਾਗ ਦੀ ਤੋਂ ਖਾਲੀ ਰਹਿ ਗਿਆ, ਝੁਰਦੀ ਹੈ ਫੇਰ ਵੀ।
ਸੂਛਾ ਆਪਣ ਪੁੱਤਰ ਕੋ ਜੋਵਾ,
ਆਪਣੇ ਪੁੱਤਰ ਨੂੰ ਗੁਰਤਾਗ ਦੀ ਤੋਂ ਖਾਲੀ ਦੇਖਦੀ ਹੈ।
ਗੁਰਤਾ ਲਹੀ ਸਰੀਕ ਵਿਚਾਰੇ,
ਵਿਚਾਰਦੀ ਹੈ ਕਹਿੰਦੀ ਗੁਰਤਾਗ ਦੀ ਸਰੀਕਾਂ ਦੇ ਚਲੀ ਗਈ।
ਹਮ ਨਿਰਬਲ ਹੋਏ ਸੋ ਬਲ ਤਾਰੇ,
ਉਹ ਬਲੀ ਬਣ ਜਾਣਗੇ ਗੁਰੂ ਹਰ ਰਾਜ ਸਾਹਿਬ ਜੀ, ਅਸੀਂ ਗਰੀਬ ਬਣ ਜਾਣਾ, ਕਮਜ਼ੋਰ ਹੋ ਜਾਣਾ।
ਕੰਤ ਸਰੀਰ ਕਿਤਕ ਦਿਨ ਕੇਰਾ,
ਹੁਣ ਪਤੀ ਦਾ ਸਰੀਰ ਤਾਂ ਥੋੜੇ ਜੇ ਦਿਨਾਂ ਦਾ ਪ੍ਰਾਹੁਣਾ ਹੈ।
ਵਧੇ ਉਤਾਇਲ ਪਿੱਛੇ ਚੇਰਾ,
ਉਹਨਾਂ ਦੇ ਸਮਾਉਣ ਤੋਂ ਬਾਅਦ ਘਰ ਚ ਝਗੜਾ ਵੱਧ ਜਾਣਾ।
ਨਿਸ ਦਿਨ ਗਿਣੇ ਗਟੀ ਇਤਿਆਦ,
ਰਾਤ ਦਿਨ ਮਨ ਵਿੱਚ ਸੋਚਦੇ ਸਦ ਗਿਣਤੀਆਂ ਗਿਣਦੀ ਆ ਮਾਤਾ, ਕਿਸੇ ਨੂੰ ਕਹਿੰਦੀ ਕੁਛ ਨੀ ਮਾਤਾ ਮਰਵਾਹੀ। ਹੁਣ
ਸੋਚਤ ਸੋਚਨ ਹੋਏ ਬਿਸਮਾਦ,
ਐ ਸੋਚਾਂ ਨੂੰ ਸੋਚ ਸੋਚ ਕੇ ਹੈਰਾਨ ਜੀ ਪਰੇਸ਼ਾਨ ਜੀ ਰਹਿੰਦੀ ਹੈ।
ਕਾਂ ਹੁਤੀ ਅਬ ਕਿਆ ਹੋਏ ਜੈ ਹੈ,
ਕਹਿੰਦੀ ਹੋਣੀ ਕੀ ਸੀ, ਹੋ ਕੀ ਗਿਆ, ਕੀ ਪਤਾ ਹੁਣ ਤੱਕ ਕਿੰਨੇ ਆਨੰਦ ਮਾਣਿਆ ਹੈ ਪਤੀ ਦੇਵ ਦੇ ਛਤਰ ਛਾਇਆ ਥੱਲੇ, ਹੁਣ ਜੇ ਜੋਤੀ ਜੋਤ ਸਮਾ ਗਏ ਕੀ ਬਣੂਗਾ ਸਾਡਾ।
ਕੰਤ ਪ੍ਰਭੂ ਬਿਨ ਕਿਵੇਂ ਸੁਖ ਹੈ,
ਪ੍ਰਭੂ ਪਰਮੇਸ਼ਰ ਦਾ ਰੂਪ ਮੇਰਾ ਪਤੀ ਹੈ, ਉਹ ਤੋਂ ਬਿਨਾਂ ਕਿਵੇਂ ਸਾਨੂੰ ਸੁਖ ਹੋਵੇਗਾ।
ਇਤਿਆਦਿਕ ਬਿਰਤੰਤ ਮਰਵਾਹੀ,
ਕਿਉਂ ਸਤ ਸੰਗਤ ਜੀ ਮਨ ਵਿੱਚ ਚਿਤ ਵੀ ਜਾਂਦੀ ਹੈ ਬਿਰਤੰਤ ਨੂੰ ਮਾਤਾ ਮਰਵਾਹੀ।
ਸੁਣੋ ਨਾਨਕੀ ਜਿਵ ਚਿਤ ਚਾਹੀ,
ਹੁਣ ਸੁਣੋ ਖਾਲਸਾ ਜੀ ਜਿਵੇਂ ਹੁਣ ਮਾਤਾ ਨਾਨਕੀ ਚਿਤ ਵਿੱਚ ਚਾਹੁੰਦੀ।
ਅਤ ਚਤਨ ਚਿੰਤਾ ਤਰ ਭਈ ਵਿਚਾਰੀ,
ਇਹ ਵੀ ਵਿਚਾਰਵਾਨ ਹੋ ਕੇ ਸਤ ਸੰਗਤ ਜੀ ਮਾਤਾ ਨਾਨਕੀ ਜੀ ਬੜੀ ਚਿੰਤਾ ਦੇ ਅਧੀਨ ਹੈ।
ਔਚਕ ਕਹਾਂ ਕੰਤ ਕ੍ਰਿਤਕਾਰੀ,
ਕੀ ਕਰਤ ਕਰ ਦਿੱਤੀ ਮੇਰੇ ਪਤੀ ਨੇ ਅਚਨਚੇਤ,
ਪੁੱਤਰ ਗਰੀਬ ਨ ਜਾਣੇ ਕਾਊ,
ਮੇਰਾ ਪੁੱਤਰ ਗਰੀਬ ਭੋਲਾ ਸੀ, ਇਹਦੀ ਪਰਵਾਹ ਹੀ ਨੀ ਕੀਤੀ, ਇਹਨੂੰ ਜਾਣਿਆ ਹੀ ਨੀ।
ਸਦਾ ਮਸਤ ਜਿਮ ਸਰਲ ਸੁਭਾਉ,
ਇਸ ਤੇਗ ਬਹਾਦਰ ਜੀ ਦਾ ਸਦਾ ਮਸਤ ਸੁਭਾਅ ਹੈ, ਸਰਲ ਨਿਸਕਪਟ ਹੈ।
ਜਗ ਕੇ ਚਤਰਾਈ ਵਿਵਹਾਰੇ,
ਆ ਸੰਸਾਰ ਦੇ ਵਿਵਹਾਰ ਕਰਨ ਦੇ ਵਾਸਤੇ ਜਗਤ ਨੂੰ ਜਗਤ ਦੇ ਵਿੱਚ ਚਤਰਾਈ ਦੀ ਲੋੜ ਹੈ, ਉਹ ਚਤਰਾਈ ਮੇਰੇ ਪੁੱਤਰ ਵਿੱਚ ਨਹੀਂ ਹੈ।
ਕਬ ਨਾ ਆਜ ਲਗ ਅੰਗੀਕਾਰੇ,
ਕਦੇ ਵੀ ਕੋਈ ਵਸਤੂ ਇਹਨਾਂ ਨੇ ਪ੍ਰਵਾਨ ਨਹੀਂ ਕੀਤੀ।
ਕਿਸ ਮਸੰਦ ਸੋ ਮੇਲ ਨ ਠਾਨ,
ਕਿਸੇ ਮਸੰਦ ਜੋ ਜਿੰਨੇ ਸਤ ਸੰਗ ਜੀ ਉਦੋਂ ਮਸੰਦ ਸੀ, ਸਾਰੇ ਸੰਗਤਾਂ ਦੇ ਮੁਖੀ ਸਦਾਉਂਦੇ ਸੀ, ਸੰਗਤਾਂ ਮਸੰਦਾਂ ਦੇ ਅਧੀਨ ਸੀ, ਲਿਆ ਕੇ ਮਸੰਦ ਪ੍ਰੇਰ ਕੇ ਸੰਗਤਾਂ ਨੂੰ ਗੁਰੂ ਸਾਹਿਬ ਦੇ ਚਰਨੀ ਪਾਉਂਦੇ ਸੀ। ਇਹ ਸਮਝਿਆ ਜਾਂਦਾ ਸੀ ਵੀ ਮਸੰਦ ਜਿਹੜਾ ਗੁਰੂ ਬਣਾਉਣਾ ਚਾਹੇ ਬਣਾ ਦੂ, ਮਸੰਦ ਦਸਵੇਂ ਪਾਤਸ਼ਾਹ ਵਿੱਚ ਤਾਂ ਇੰਨੇ ਹੰਕਾਰੀ ਹੋ ਗਏ ਸੀ, ਕਹਿੰਦੇ ਗੁਰੂ ਬਣਾਉਣਾ ਤਾਂ ਆਪਣੀ ਮੁੱਠੀ ਵਿੱਚ ਹੈ, ਸੰਗਤਾਂ ਕਿਹੜਾ ਗੁਰੂ ਨੂੰ ਜਾਣਦੀਆਂ ਨੇ, ਆਪਾਂ ਹੀ ਆਪੋ ਆਪਣੇ ਇਲਾਕਿਆਂ 'ਚ ਰਹਿੰਦੇ, ਸੰਗਤਾਂ ਤੋਂ ਲੈਣ ਦੇਣ ਆਪਾਂ ਕਰਦੇ ਹਾਂ, ਆਪਾਂ ਸੰਗਤਾਂ ਤੋਂ ਲੋਕ ਗਾਹਾਂ ਗੁਰੂ ਨੂੰ ਦਿੰਦੇ ਹਾਂ, ਗੁਰੂ ਨਾਲ ਤਾਂ ਮੱਥਾ ਟੇਕਣ ਤੱਕ ਹੀ ਵਾਹ ਪੈਂਦਾ ਹੈ, ਜਿਹਦੇ ਮੂਹਰੇ ਮਰਜ਼ੀ ਮੱਥਾ ਟਿਕਾ ਦਈਏ ਪ੍ਰੇਰ ਕੇ ਸੰਗਤਾਂ ਤੋਂ। ਇਉਂ ਹੰਕਾਰੀ ਹੋ ਗਏ ਸੀ। ਅੱਜ ਮਾਤਾ ਉਹੀ ਬਾਤ ਨੂੰ ਚਿਤਵਦੀ ਹੈ ਕਿ ਮਸੰਦਾਂ ਦੇ ਨਾਲ ਤਾਂ ਵਾਕਫੀ ਨਹੀਂ ਮੇਰੇ ਪੁੱਤਰ ਦੀ ਹੈ, ਹੁਣ ਮਸੰਦਾਂ ਨੇ ਹੀ ਜਿਹਦੇ ਮੂਹਰੇ ਮੱਥਾ ਟਿਕਵਾਉਣਾ, ਮੇਰੇ ਪੁੱਤਰ ਕੋਲ ਸੰਗਤ ਨੇ ਕਿਸੇ ਨੇ ਮੱਥਾ ਨਹੀਂ ਟੇਕਣਾ, ਜਦ ਕਿਸੇ ਮਸੰਦ ਨਾਲ ਵਾਕਫੀ ਨਹੀਂ ਤੇਗ ਬਹਾਦਰ ਜੀ ਦੀ।
ਆਵਤ ਦਰਬ ਜਿਨੋਂ ਕੇ ਪੰਨ,
ਇਹਨਾਂ ਦੇ ਹੱਥਾਂ ਦੁਆਰਾ ਧਨ ਆਉਂਦਾ ਹੈ ਗੁਰੂ ਘਰ ਵਿੱਚ ਮਸੰਦਾਂ ਦੁਆਰਾ।
ਸਿੱਖ ਸੰਗਤ ਕੋ ਜਾਣੇ ਪੇਵ,
ਸਿੱਖ ਸੰਗਤ ਵਿੱਚ ਕੋਈ ਕੋਈ ਭੇਤ ਜਾਣਦਾ ਮੇਰੇ ਪੁੱਤਰ ਦਾ, ਨਹੀਂ ਤਾਂ ਕੌਣ ਜਾਣਦਾ ਮੇਰੇ ਪੁੱਤਰ ਨੂੰ।
ਮਸਤਕ ਟੇਕੇ ਸਮ ਗੁਰਦੇਵ,
ਗੁਰੂ ਦਾ ਸਰੂਪ ਸਮਝ ਕੇ ਗੁਰੂ ਕੇ ਸਾਹਿਬਜ਼ਾਦੇ ਤੇਗ ਬਹਾਦਰ ਜੀ ਨੂੰ ਕੋਈ ਕੋਈ ਮੱਥਾ ਟੇਕਦਾ ਹੈ,
ਨਹੀਂ ਤਾਂ ਇਕਾਕੀ ਬਹੁ ਵੈਸੇ,
ਨਹੀਂ ਤਾਂ ਮੇਰਾ ਪੁੱਤਰ ਕੱਲਾ ਹੀ ਬੈਠਾ ਰਹਿੰਦਾ,
ਨਹੀਂ ਜਾਣੇ ਘਰ ਕੀ ਕ੍ਰਿਤ ਕੈਸੇ,
ਜਾਣਦਾ ਹੀ ਨਹੀਂ ਵੀ ਘਰ ਦਾ ਕੰਮ ਕਾਰ ਕਿਵੇਂ ਕਰਨਾ ਹੈ।
ਇਤਿਆਦਿਕ ਬਹੁ ਹਿਰਦੇ ਵਿਚਾਰ,
ਇਹ ਹਿਰਦੇ ਚ ਬਹੁਤ ਵਿਚਾਰਦੀ ਰਹਿੰਦੀ ਹੈ ਮਾਤਾ ਨਾਨਕ, ਕਿਵੇਂ ਮੈਂ ਕਿੱਥੇ ਜਾਊਂਗੀ ਹੁਣ।
ਗੁਰ ਆਵੇ ਜਬ ਕਰਨ ਹਾਰ,
ਜਦੋਂ ਸਤ ਸੰਗਤ ਜੀ ਮਹਾਰਾਜ ਮਹਿਲਾਂ ਚ ਭੋਜਨ ਛਕਣ ਜਾਂਦੇ,
ਬੈਠੇ ਤਬ ਸਮੀਪ ਸੋ ਆਏ,
ਉਦੋਂ ਨਿਮਾਣੀ ਜੀ ਹੋ ਕੇ ਖਾਲਸਾ ਜੀ ਭੋਜਨ ਛਕਦਿਆਂ ਦੇ ਕੋਲੇ ਮਹਾਰਾਜ ਦੇ ਬਹਿ ਜਾਂਦੀ ਮਾਤਾ ਨਾਨਕੀ।
ਚਿਤ ਕੋ ਸੰਕਟ ਦੇ ਤਸਨਾਏ,
ਮਨ ਦਾ ਜਿਹੜਾ ਦੁੱਖ ਹੈ ਹੌਲੀ ਦੇਣੇ ਹੱਥ ਜੋੜ ਕੇ ਸੁਣਾਉਂਦੀ,
ਉਤੋ ਆਸਰਾ ਏਕ ਹਮਾਰੇ,
ਇਹ ਮਹਾਰਾਜ ਪਤੀ ਜੀ ਤੁਸੀਂ ਇੱਕੋ ਹੀ ਮੇਰਾ ਆਸਰਾ ਹੋ,
ਕਿਰਪਾ ਕਰਤ ਬਖਸ਼ਤ ਸੁਖ ਸਾਰੇ,
ਕਿਰਪਾ ਕਰਕੇ ਮੈਨੂੰ ਸਾਰੇ ਸੁਖ ਬਖਸ਼ ਦਿਓ,
ਕਿਸੂ ਵਸਤ ਕੀ ਚਿੰਤ ਨਾ ਵਿਆਪੇ,
ਹੁਣ ਤੱਕ ਮੈਨੂੰ ਕਿਸੇ ਵਸਤੂ ਦੀ ਚਿੰਤਾ ਨਹੀਂ,
ਸਕਲ ਪਦਾਰਥ ਦੀ ਸਿਆਪੇ,
ਆਪ ਤੁਸੀਂ ਸਾਰੇ ਪਦਾਰਥ ਦਿੰਦੇ ਹੋ,
ਪਿੱਛੇ ਕਹਾਂ ਕਰੇ ਸੁਤ ਮੇਰੋ,
ਮਹਾਰਾਜ ਤੁਹਾਡੇ ਜੋਤੀ ਜੋ ਸਮਾਉਣ ਤੋਂ ਬਾਅਦ ਮੇਰਾ ਪੁੱਤ ਕੀ ਕਰੇਗਾ,
ਜਿਹਨੂੰ ਨਾ ਜੱਗ ਮੈਂ ਕੁਛ ਕ੍ਰਿਤ ਕੇਰੋ,
ਜਿਹਨੂੰ ਸੰਸਾਰ ਚ ਕੋਈ ਕੰਮ ਕਰਨਾ ਹੀ ਨਹੀਂ ਆਉਂਦਾ,
ਉਦਾਸੀਨ ਬ੍ਰਿਤ ਰਹੇ ਇਕਾਕੀ,
ਸਦਾ ਹੀ ਇਕਾਂਤ ਰਹਿੰਦੇ ਨੇ, ਕਿਸੇ ਨਾਲ ਹੱਸਦੇ ਬੋਲਦੇ ਨਹੀਂ, ਉਪਰਾਮ ਰਹਿੰਦੇ ਨੇ,
ਬਿਲਬੋ ਮੁਲਾਕਾਤ ਨਹੀਂ ਕਾਂਕੀ,
ਕਿਸੇ ਨਾਲ ਮੁਲਾਕਾਤ ਕਰਨੀ ਮਿਲਣਾ ਇਹ ਆਉਂਦਾ ਹੀ ਨਹੀਂ ਢੰਗ ਤੇਗ ਬਹਾਦਰ ਜੀ ਨੂੰ,
ਲਖੋ ਆਪ ਵੀ ਤਾਂ ਸੁਭਾਉ,
ਤੁਸੀਂ ਹੇ ਪਤੀ ਦੇਵ ਮਹਾਰਾਜ ਨੂੰ ਕਹਿੰਦੀ ਸਤਿਗੁਰੂ ਜੀ ਤੁਸੀਂ ਕਿਹੜਾ ਨਹੀਂ ਸੁਭਾਅ ਜਾਣਦੇ, ਜਿਹਾ ਜਿਹਾ ਮੇਰਾ ਪੁੱਤਰ ਹੈ ਉਹੋ ਜਿਹਾ ਤੁਹਾਡਾ ਵੀ ਪੁੱਤਰ ਹੀ ਹੈ, ਉਹ ਤੁਸੀਂ ਕਿਉਂ ਨੀ ਉਹਦੇ ਸੁਭਾਅ ਨੂੰ ਜਾਣਦੇ,
ਹੇਤ ਜੀਵ ਕਾ ਕਾਰਨ ਕਾਊ,
ਦੱਸੋ ਕੀ ਸਬੱਬ ਹੈ, ਕੋਈ ਸਾਧਨ ਹੈ ਸਾਡੀ ਉਪਜੀਵਿਕਾ ਦਾ, ਅਸੀਂ ਮਾਂ ਪੁੱਤ ਕਿਵੇਂ ਦਿਨ ਨਿਗਾਵਾਂਗੇ ਥੋਤੋਂ ਬਾਅਦ,
ਛੂਸੇ ਛੋਰ ਚਹੋ ਤੁਮ ਚਾਲੇ,
ਅੱਜ ਤੁਸੀਂ ਸਾਨੂੰ ਖਾਲੀ ਮਾਂ ਪੁੱਤ ਨੂੰ ਛੱਡ ਕੇ ਚੱਲੇ ਹੋ,
ਕਹੋ ਸੋ ਕਿਸਕੇ ਲਾਗੇ ਪਾਲੇ,
ਅੱਜ ਦੱਸੋ ਅਸੀਂ ਕਿਹਦੇ ਲੜ ਲੱਗਾਂਗੇ ਦੋਨੋਂ,
ਦਈ ਸਰੀਕਣ ਕੋ ਵਡਿਆਈ,
ਤੁਸੀਂ ਤਾਂ ਆਪਣੇ ਪੋਤਰੇ ਨੂੰ ਗੁਰਤਾ ਗੱਦੀ ਦੇ ਕੇ ਉਹਨਾਂ ਨੂੰ ਵਡਿਆਈਆਂ ਸਰੀਕਾਂ ਨੂੰ ਦੇ ਦਿੱਤੀਆਂ,
ਤਿਨਕੇ ਸੰਗ ਨ ਕਿਵ ਬਣਿਆਈ,
ਉਹਨਾਂ ਦੇ ਨਾਲ ਸਾਡੀ ਬਣਨੀ ਆਉਣੀ ਰਸੂਖ ਨੀ ਰਹਿਣਾ,
ਇੱਕ ਪੋਤਰੇ ਗੁਰ ਗ੍ਰੰਥ ਸੰਵਾਰਾ,
ਇੱਕ ਪੋਤਰੇ ਨੇ ਤਾਂ ਗ੍ਰੰਥ ਸਾਹਿਬ ਸਾਂਭ ਲਿਆ, ਕਰਤਾਰਪੁਰ ਪਿੰਡ ਸਾਂਭ ਲਿਆ ਨਾਲੇ,
ਦੁਤੀਆ ਆਪਣੇ ਥਲ ਬੈਠਾਰਾ,
ਦੂਜਾ ਪੋਤਰਾ ਤੁਸੀਂ ਆਪਣੇ ਥਾਂ ਟਿਕ ਦਿੱਤਾ ਹਰ ਰਾਏ ਸਾਹਿਬ ਜੀ,
ਸ੍ਰੀ ਹਰਗੋਬਿੰਦ ਕਹਿ ਸਮਝਾਈ,
ਉਸ ਵੇਲੇ ਜੋ ਸਤਸੰਗ ਜੀ ਬਿਰਥਾ ਪੀੜਾ ਦੱਸਦੀ ਆ, ਦੁੱਖ ਸਾਰਾ ਸੱਚੀ ਸੱਚੀ ਬਾਤ ਦੱਸਦੀ ਆ ਮਾਤਾ ਨਾਨਕੀ, ਛੇਵੇਂ ਪਾਤਸ਼ਾਹ ਕਹਿ ਕੇ ਸਮਝਾਉਂਦੇ ਨੇ,
ਚਿੱਤ ਵਿੱਚ ਚਿੰਤਾ ਕਰੋ ਨਾ ਕਾਈ,
ਇਹ ਨਾਨਕੀ ਚਿੱਤ ਵਿੱਚ ਚਿੰਤਾ ਨਾ ਭੋਰਾ ਕਰ,
ਗੁਰਸਤ ਪੂਜਨੀਏ ਜਗ ਕੇਰੇ,
ਇਹ ਜਿਹੜੇ ਗੁਰੂ ਕੇ ਸਾਹਿਬਜ਼ਾਦੇ ਨੇ ਸਾਰੇ ਸੰਸਾਰ ਦੇ ਪੂਜਨੀਕ ਹਨ,
ਦੇਹ ਅਪਾਇਨ ਸਿੱਖ ਕਨੇਰੇ,
ਬਹੁਤ ਸਾਰੇ ਸਿੱਖ ਤੇਰੇ ਪੁੱਤ ਨੂੰ ਵੀ ਭੇਟਾ ਕਰਿਆ ਕਰਨਗੇ, ਦਿਆ ਕਰਨਗੇ ਪੂਜਾ,
ਇਨਕੇ ਆਸਰਿਤ ਹੋਵੇ ਨਰ ਬ੍ਰਿੰਦਾ,
ਇਸ ਕਰਕੇ ਜਿਹੜੇ ਸਾਡੇ ਸਾਹਿਬਜ਼ਾਦੇ ਸਾਡੀ ਆਸ ਤੋਂ ਨੇ, ਬਹੁਤ ਸਾਰੇ ਲੋਕ ਇਹਨਾਂ ਦਾ ਆਸਰਾ ਤੱਕਿਆ ਕਰਨਗੇ ਸਾਡੇ ਸਾਹਿਬਜ਼ਾਦਿਆਂ ਦਾ,
ਖਾਣ ਪਾਣ ਗੁਜਰਾਨ ਬਲਿੰਦਾ,
ਜੋ ਸੰਸਾਰ ਦੇ ਜੀਵਾਂ ਦਾ ਖਾਣ ਪੀਣ ਹੋਵੇਗਾ ਗੁਰੂ ਕੇ ਸਾਹਿਬਜ਼ਾਦਿਆਂ ਦੇ ਆਸਰੇ ਹੋਵੇਗਾ, ਵਰ ਦਿਆ ਕਰਨਗੇ ਇਹ,
ਬਹੁਤਨ ਕੇ ਦਾਤਾ ਇਹ ਦੋ ਹੋਵੇ,
ਇਹ ਤਾਂ ਬਹੁਤ ਸਾਰੇ ਪਦਾਰਥਾਂ ਦੇ ਦਾਤੇ ਬਣਨਗੇ,
ਸੇਵੇ ਸਿੱਖ ਭਲੇ ਨਿਜ ਜੋਵੇ,
ਭਲਾ ਆਪਣਾ ਸਮਝ ਕਰਕੇ ਸਿੱਖ ਸੇਵਾ ਕਰਿਆ ਕਰਨਗੇ ਸਾਡੇ ਸਾਰੇ ਸਾਹਿਬਜ਼ਾਦਿਆਂ ਦੀ, ਤੂੰ ਕੀ ਖਿਆਲ ਕਰਦੀ ਆ ਇਹ ਕਿਤੇ ਭੁੱਖੇ ਮਰਨਗੇ,
ਇਸ ਵਿਦ ਬਹੁ ਪ੍ਰਕਾਰ ਸਮਝਾਵੇ,
ਇਸ ਪ੍ਰਕਾਰ ਸਤਿਗੁਰੂ ਜੀ ਜਦੋਂ ਵੀ ਮਾਤਾ ਸਤਸੰਗ ਜੀ ਦੁੱਖ ਰੋਂਦੀ ਆ ਮਾਤਾ ਨਾਨਕੀ, ਉਸੇ ਵੇਲੇ ਸਮਝਾਉਂਦੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ,
ਤਉ ਨਾਨਕੀ ਧੀਰ ਨਾ ਪਾਵੇ,
ਪਰ ਫੇਰ ਵੀ ਖਾਲਸਾ ਜੀ ਧੀਰਜ ਨਹੀਂ ਬੱਝਦੀ ਮਾਤਾ ਨਾਨਕੀ ਜੀ ਦੀ, ਕਿ ਮੇਰਾ ਬਾਲਕ ਇੱਕ ਤਾਂ ਬਾਲਕ ਅਵਸਥਾ ਹੈ, ਛੋਟੀ ਉਮਰ ਹੈ, ਇੱਕ ਸੁਧਾ ਹੈ, ਕਿਸੇ ਨਾਲ ਹੱਸਦਾ ਬੋਲਦਾ ਨਹੀਂ, ਵਿਹਾਰ ਨਹੀਂ ਕੋਈ ਕਰਨਾ ਆਉਂਦਾ, ਬਈ ਸਾਡੀ ਕਿਵੇਂ ਰੋਜੀ ਚੱਲੇਗੀ,
ਜਿਸ ਦਿਨ ਬੀਤੇ ਗਿਣਤਿਓ ਗਿਣਤੀ,
ਚਿੰਤਾ ਦੇ ਸਹਿਤ ਗਿਣਤਾ ਗਿਣਤੀ ਦੀ ਸਤ ਸੰਗਤ ਜੀ ਕਈ ਰਾਤ ਦਿਨ ਬਤੀਤ ਹੁੰਦੇ ਮਾਤਾ ਦੇ,
ਚਿਤ ਤੇ ਕਰੇ ਗੁਰਨ ਸੋ ਬੇਨਤੀ,
ਮਨ ਦੇ ਨਾਲ ਵੀ ਬੇਨਤੀਆਂ ਕਰਦੀ ਆ ਗੁਰੂ ਨਾਨਕ ਦੇਵ ਜੀ ਅੱਗੇ,
ਸ੍ਰੀ ਨਾਨਕ ਜੀ ਬਣੋ ਸਹਾਈ,
ਮਾਤਾ ਨਾਨਕੀ ਹੱਥ ਜੋੜਦੀ ਰਾਤ ਨੂੰ, ਹੇ ਗੁਰੂ ਨਾਨਕ ਦੇਵ ਜੀ ਸਹਾਇਕ ਹੋਵੋ,
ਮਮ ਸੁਤ ਕੋ ਹੋਵੇ ਵਡਿਆਈ,
ਮੇਰੇ ਪੁੱਤਰ ਨੂੰ ਵੀ ਗੁਰਤਾ ਗੱਦੀ ਦੀ ਵਡਿਆਈ ਮਿਲੇ,
ਆਹੋ ਨਮਾਨਨ ਕੇ ਤੁਮ ਮਾਨ,
ਹੇ ਗੁਰੂ ਨਾਨਕ ਦੇਵ ਜੀ ਤੁਸੀਂ ਤਾਂ ਨਮਾਣਿਆਂ ਨੂੰ ਮਾਣ ਦੇਣ ਵਾਲੇ ਹੋ, ਨੀਚੋ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਟਰੈ, ਤੁਸੀਂ ਮਹਾਰਾਜ ਮੇਰੇ ਪੁੱਤਰ ਤੇਗ ਬਹਾਦਰ ਜੀ ਨੂੰ ਵੀ ਗੁਰਤਾ ਗੱਦੀ ਬਖਸ਼ੋ।
ਸਦਾ ਨਤਾਨਨ ਕੇ ਬੜਤਾਨ,
ਜਿਨ੍ਹਾਂ ਦਾ ਕੋਈ ਤਾਣ ਨਹੀਂ ਉਹਨਾਂ ਨੂੰ ਤਾਣ ਦੇਣ ਵਾਲੇ ਹੋ।
ਬੁੱਧ ਚਤੁਰਾਈ ਕੇਰ ਸਹਾਏ,
ਤੁਸੀਂ ਮਹਾਰਾਜ ਸਹਾਇਤਾ ਕਰਦੇ ਹੋ, ਬੁੱਧੀ ਦੇ ਅੰਦਰ ਚਤੁਰਤਾ ਅਕਲ ਵੀ ਦੇਣ ਵਾਲੇ ਹੋ।
ਨਿਜ ਨਿਜ ਹਿੱਤ ਸਭ ਕਰੇ ਉਪਾਏ,
ਆਪੋ ਆਪਣੇ ਗੁਜ਼ਾਰੇ ਵਾਸਤੇ ਸਾਰੇ ਯਤਨ ਕਰਦੇ ਨੇ।
ਮਮ ਸੁਤ ਸਭ ਬਾਤਨ ਤੇ ਹੀਨ,
ਕਿਰਪਾ ਕਰੋ ਹੇ ਧਿਆਨ ਧਾਰ ਕੇ ਅਰਦਾਸਾਂ ਕਰਦੀ ਆ ਸਤ ਸੰਗਤ ਜੀ ਆਪਣੇ ਆਸਣ ਤੇ ਬੈਠ ਕੇ ਮਾਤਾ ਨਾਨਕੀ ਗੁਰੂ ਨਾਨਕ ਦੇਵ ਜੀ ਦਾ ਨਾਂ ਲੈ ਕੇ। ਮੇਰਾ ਪੁੱਤਰ ਤਾਂ ਕਿਸੇ ਗੱਲ ਦੇ ਵੀ ਯੋਗ ਨਹੀਂ, ਪੜੋ ਇਹ ਪੰਕਤੀ।
ਮਮ ਸੁਤ ਸਭ ਬਾਤਨ ਤੇ ਹੀਨ,
ਮੇਰਾ ਪੁੱਤਰ ਤਾਂ ਸਾਰੀਆਂ ਵਸਤੂ ਬਾਤਾਂ ਕਰਕੇ ਹੀ ਘੱਟ ਹੈ, ਬੋਲਦਾ ਚੱਲਦਾ ਵੀ ਨਹੀਂ ਕਿਸੇ ਨਾਲ, ਉਮਰ ਵੀ ਛੋਟੀ ਹੈ, ਕਿਸੇ ਨਾਲ ਵਾਕਫੀ ਨਹੀਂ ਹੈ, ਸਾਡਾ ਮਾਂ ਪੁੱਤ ਦਾ ਕਿਵੇਂ ਗੁਜ਼ਾਰਾ ਚੱਲੇਗਾ।
ਮਸਤ ਸੁਭਾਵ ਨਾ ਕਛੂ ਪ੍ਰਵੀਨ,
ਬਹੁਤਾ ਚਤਰ ਨੀ ਭੋਲਾ ਭਾਲਾ ਮਸਤ ਰਹਿੰਦਾ।
ਇਮ ਦਿਨ ਕੇਤਕ ਜਵੇ ਬਿਤਾਏ,
ਇਉ ਬੇਨਤੀਆਂ ਕਰਦੀ ਨੇ ਜਦੋਂ ਕਿਤਨੇ ਕਿਤਨ ਬਤੀਤ ਕੀਤੇ ਮਾਤਾ ਨਾਨਕੀ ਨੇ।
ਸ੍ਰੀ ਹਰ ਰਾਏ ਸੋ ਗੁਰਤਾ ਪਾਏ,
ਗੁਰੂ ਹਰ ਰਾਏ ਸਾਹਿਬ ਜੀ ਨੇ ਗੁਰਤਾ ਗੱਦੀ ਪ੍ਰਾਪਤ ਕਰ ਲਈ ਹੈ।
ਕਹਿਤ ਨਿਤਾ ਪ੍ਰਤ ਪ੍ਰਭ ਕੇ ਸਾਥ,
ਰੋਜ ਸਤ ਸੰਗਤ ਜੀ ਸੁਬਹ ਸ਼ਾਮ ਮਹਾਰਾਜ ਕੋਲੇ ਬੇਨਤੀਆਂ ਕਰਦੀ ਹੈ ਮਾਤਾ ਨਾਨਕੀ।
ਚਿਤਵ ਨਾਨਕੀ ਚਿੰਤਾ ਗਾਥ,
ਪਰ ਸਤ ਸੰਗ ਜੀ ਬਹੁਤ ਸਾਰੀ ਚਿੰਤਾ ਦੀ ਗ੍ਰਸੀ ਹੋਈ ਹੈ, ਚਿਤਵ ਦੀ ਹੈ।
ਪੂਰ ਬੇਸੂਰਤ ਹਿਰਦੇ ਦੁਖਾਰੀ,
ਹਿਰਦੇ ਚ ਦੁਖੀ ਹੈ, ਝੁਰਦੀ ਰਹਿੰਦੀ ਹੈ।
ਕੁਛ ਬਾਤ ਚਲੇ ਨਾ ਹੋਤ ਲਚਾਰੀ,
ਬੇਬਸ ਹੋ ਗਈ ਕੋਈ ਜ਼ੋਰ ਨਹੀਂ ਚੱਲਦਾ।
ਔਰ ਤਪਤਾਏ ਅਯੋਗ ਵਿਚਾਰੇ,
ਹਿਰਦਾ ਤਪਦਾ ਰਹਿੰਦਾ ਸਤ ਸੰਗ ਜੀ, ਕਹਿੰਦੀ ਆ ਵੀ ਅਯੋਗ ਬਾਤ ਹੋਈ ਹੈ, ਮੇਰੇ ਪੁੱਤਰ ਨੂੰ ਕੌਣ ਸਾਂਭੂਗਾ।
ਅਸ ਗੁਰ ਕੇ ਸੁਤ ਸਖਤ ਨਾ ਤਾਰੇ,
ਅਹੇ ਜੇ ਗੁਰੂ ਕੇ ਸਾਹਿਬਜ਼ਾਦੇ ਹੋਏ ਜਿਨ੍ਹਾਂ ਸ਼ਕਤੀ ਹੈ ਨੀ, ਪੋਤਰੇ ਨੂੰ ਤਦੇ ਗੁਰਤਾ ਗੱਦੀ ਮਿਲੀ ਹੈ, ਜੇ ਇਹਨਾਂ ਸ਼ਕਤੀ ਹੁੰਦੀ ਤਾਂ ਇਹ ਵੀ ਗੁਰੂ ਬਣ ਜਾਂਦੇ। ਅਹੇ ਜਿਹੀ ਸਾਹਿਬਜ਼ਾਦੇ ਪ੍ਰਗਟ ਹੋਏ ਪਤੀ ਦੇਵ ਦੀ ਅੰਸ਼ ਤੋਂ, ਜਿਹੜੇ ਬਿਲਕੁਲ ਹੀ ਖਾਲੀ ਹਨ।
ਪੋਤਰੇ ਸਰਵ ਭਾਂਤ ਵਡਿਆਏ,
ਪੋਤਰੇ ਦੋਨੋ ਹੀ ਵਡਿਆ ਦਿੱਤੇ ਹਰ ਤਰ੍ਹਾਂ ਕਰਕੇ।
ਰੱਖ ਸ਼ੂਸ਼ੇ ਸਭ ਨੰਦ ਬਿਠਾਏ,
ਆਪਣੇ ਪੁੱਤਰ ਖਾਲੀ ਰੱਖ ਕੇ ਬਿਠਾ ਦਿੱਤੇ।
ਇੱਕ ਦਿਨ ਮੈਂ ਸ੍ਰੀ ਹਰਗੋਬਿੰਦ,
ਇੱਕ ਦਿਨ ਖਾਲਸਾ ਜੀ ਫੇਰ ਗੁਰੂ ਹਰਗੋਬਿੰਦ ਸਾਹਿਬ ਜੀ।
ਹਿਤ ਆਹਾਰ ਕੇ ਬਾਹੋਂ ਬੁਲੰਦ,
ਭੋਜਨ ਛਕਣ ਵਾਸਤੇ ਅਜਾਨ ਬਾਅਦ ਸਤਿਗੁਰੂ ਜੀ ਮਹਿਲਾਂ ਚ ਗਏ।
ਹਿਰਦੇ ਆਨੰਦਤ ਚਲ ਕਰ ਆਏ,
ਹਿਰਦੇ ਚ ਆਨੰਦ ਧਾਰਿਆ ਆਪ ਜੀ ਭੋਜਨ ਛਕਣ ਗਏ ਜਦੋਂ।
ਦੀਰਘ ਦਰਸ਼ਨ ਦੁਤੀ ਸਹਾਏ,
ਬੜਾ ਸੋਭਾ ਫਬ ਰਹੀ ਹੈ ਚਿਹਰੇ ਦੀ, ਬੜੇ ਸੋਹਣੇ ਦਰਸ਼ਨ ਹਨ ਮਹਾਰਾਜ ਦੇ।
ਉੰਜਰ ਮਦ ਬੇਲੰਦ ਜੁਤ ਜੈਸੇ,
ਬੜਾ ਸਤ ਸੰਗਤ ਜੀ ਜਿਵੇਂ ਬੜਾ ਹਾਥੀ ਮਸਤ ਤੁਰਦਾ ਹੁੰਦਾ, ਐ ਮਹਾਰਾਜ ਦੀ ਚਾਲ ਹੈ ਸੁੰਦਰ ਮਸਤ।
ਗਮਨਤ ਸ਼ੋਭਾ ਪ੍ਰਾਪਤ ਜੈਸੇ,
ਤੁਰਿਆਂ ਦੀ ਸ਼ੋਭਾ ਹੋ ਰਹੀ ਹੈ।
ਬੈਠੇ ਆਸਨ ਪਰ ਸੁਭ ਥਾਨ,
ਘਰ ਮਹਿਲਾਂ ਚ ਜਾ ਕੇ ਸੋਹਣੇ ਥਾਂ ਤੇ ਬੈਠ ਗਏ।
ਥਾਲ ਪਰੋਸਿਓ ਅਸਨ ਮਹਾਨ,
ਭੋਜਨ ਸੋਹਣਾ ਥਾਲ ਵਿਚ ਪਰੋਸਿਆ।
ਸੂਖਮ ਚਾਵਰ ਅਣਕ ਪ੍ਰਕਾਰੇ,
ਬਾਸਪਤੀ ਚੌਲ ਬਣੇ ਤਰ੍ਹਾਂ ਤਰ੍ਹਾਂ ਦੇ ਲੰਗਰ ਚ।
ਸੂਪਕਾਰ ਬੁੱਧ ਸਾਥ ਸੁਧਾਰੇ,
ਨਾਗਰੀ ਨੇ ਸਿਆਣਪ ਦੇ ਨਾਲ ਬਣਾਏ।
ਬਦਰ ਸਲਵਨ ਤੁਰਸ ਚਰ ਪਰੇ,
ਮਿੱਠੇ ਸਡੂਣੇ ਚਟਪਟੇ ਖੱਟੇ ਭੋਜਨ ਬਣਾਏ।
ਪਾਇਸ ਆਦ ਆਹਾਰ ਜੇ ਕਰੇ,
ਜੋ ਖੀਰ ਆਦਿਕ ਭੋਜਨ ਬਣਿਆ ਸੀ ਸਾਰਾ ਥਾਲ ਚ ਪਰੋਸਿਆ।
ਪਾਨ ਪਖਾਰ ਪਾਨ ਕੇ ਸਾਥ,
ਸਤਿਗੁਰਾਂ ਨੇ ਪਾਣੀ ਦੇ ਨਾਲ ਹੱਥ ਧੋ ਕੇ ਪਹਿਲਾਂ।
ਅਚਵਨ ਕਰਨ ਲੱਗੇ ਜਮਨਾਥ,
ਜਦੋਂ ਸਤਿਗੁਰੂ ਜੀ ਭੋਜਨ ਛਕਣ ਲੱਗ ਗਏ।
ਲੱਖ ਅਵਕਾਸ਼ ਦਾਨ ਕੀ ਆਈ,
ਸਮਾਂ ਜਾਣ ਕਰਕੇ ਜਦੇ ਮਾਤਾ ਨਾਨਕੀ ਕੋਲੇ ਬੈਠ ਗਈ ਆ ਕੇ।
ਬੈਠੀ ਅਬ ਬੰਧਨ ਕਰ ਸਾਈ,
ਹਿਰਦੇ ਚ ਪਤੀ ਦੇਵ ਸਤਿਗੁਰਾਂ ਨੂੰ ਮੱਥਾ ਟੇਕ ਕੇ ਜਦੋਂ ਬੈਠੀ ਨੇੜੇ।
ਸਣੇ ਸਣੇ ਗੁਰ ਅਚੇ ਅਹਾਰਾ,
ਹੌਲੀ ਹੌਲੀ ਮਹਾਰਾਜ ਭੋਜਨ ਛਕ ਰਹੇ ਸੀ।
ਹੱਥ ਜੋੜ ਪਤ ਸਾਥ ਉਚਾਰਾ,
ਹੱਥ ਜੋੜ ਕੇ ਮਾਤਾ ਨਾਨਕੀ ਨੇ ਕਿਹਾ,
ਸੁਣੋ ਗਰੀਬ ਨਵਾਜ ਸੋ ਅਰਜੀ,
ਇਹ ਗਰੀਬ ਨਵਾਜ ਪਤੀ ਦੇਵ ਸਤਿਗੁਰੂ ਜੀ ਮੇਰੀ ਅਰਜ ਗਰੀਬਣੀ ਦੀ ਸੁਣੋ।
ਬੋਏ ਬਤਾਵੋ ਆਪਣ ਮਰਜੀ,
ਹੁਣ ਆਪਣੀ ਮਰਜੀ ਤਾਂ ਦੱਸ ਦਿਓ ਤੁਸੀਂ।
ਸਭ ਤੇ ਲਗ ਨੰਦਨ ਇਹ ਮੇਰੋ,
ਇਉਂ ਦੱਸੋ ਤੁਸੀਂ ਆਪਣੀ ਰਾਏ ਦਿਓ, ਆ ਮੇਰਾ ਪੁੱਤਰ ਸਾਰਿਆਂ ਨਾਲੋਂ ਛੋਟਾ ਤੇਗ ਬਹਾਦਰ,
ਇਸ ਦਿਸ ਤੇ ਸੰਸੇ ਬਹੁਤ ਤੇਰੋ,
ਮੈਨੂੰ ਇਹਦੇ ਵੱਲੋਂ ਸੰਸਾ ਬਹੁਤ ਹੈ,
ਕਹਾ ਭਵਿਖਤ ਮੈਂ ਇਹੋ ਕਰ ਹੈ,
ਅਗਲੇ ਸਮੇਂ ਵਿੱਚ ਇਹ ਕੀ ਕਰੇਗਾ ਮੇਰਾ ਪੁੱਤਰ,
ਬੁੱਧ ਵਿਵਹਾਰ ਏਕ ਨਹਿ ਧਰ ਹੈ,
ਇਹਨੂੰ ਵਿਵਹਾਰਾਂ ਦੀ ਅਕਲੀ ਨਹੀਂ, ਕੰਮ ਕਾਰ ਦੀ ਤਾਂ ਇਸ ਨੂੰ ਸਿਆਣਪ ਨਹੀਂ,
ਕਿਤ ਇਹ ਜਾਏ ਬਸੇ ਕਿਸ ਥਾਨ,
ਜਾਊ ਕਿੱਥੇ ਨੂੰ, ਬਸੂਗਾ ਕਿੱਥੇ,
ਕਿਮ ਠਾਣੇ ਆਪਣੀ ਗੁਜਰਾਨ,
ਇਹ ਗੁਜ਼ਾਰਾ ਕਿਵੇਂ ਕਰੇਗਾ ਵੱਡਾ ਹੋ ਕੇ,
ਦਈ ਸ਼ਕਤ ਯਾਰ ਦੋਨੋ ਨਗਰੀ,
ਤੁਸੀਂ ਮਹਾਰਾਜ ਸ਼ਕਤੀਆਂ ਸੀ ਜਿਹੜੀਆਂ ਗੁਰਤਾ ਗੱਦੀ ਦੀਆਂ, ਹੋਰ ਪਦਾਰਥ ਸੀ ਵੀ ਉਹ ਤਾਂ ਪੋਤਿਆਂ ਨੂੰ ਦੇ ਦਿੱਤਾ,
ਪੋਤਰ ਭਏ ਮਾਲਕ ਵੱਤ ਸਗਰੀ,
ਥੋਡੀ ਵਸਤੂ ਦੇ ਪੋਤਰੇ ਮਾਲਕ ਬਣ ਗਏ, ਕਰਤਾਰਪੁਰ ਸਾਰਾ ਧੀਰ ਮਲ ਨੇ ਸਾਂਭ ਲਿਆ, ਉਹਨੇ ਗੁਰੂ ਗ੍ਰੰਥ ਸਾਹਿਬ ਰੱਖ ਲਿਆ ਹੈ, ਇੱਧਰ ਛੋਟੇ ਸਾਹਿਬਜ਼ਾਦੇ ਪੋਤਰੇ ਨੂੰ ਤੁਸੀਂ ਗੁਰਤਾ ਗੱਦੀ ਤੇ ਕੀਰਤਪੁਰ ਸਾਹਿਬ ਸੰਭਾਲ ਦਿੱਤਾ, ਨਗਰ ਵੀ ਇਹਨਾਂ ਨੂੰ ਦੋਨੋਂ ਸੰਭਾਲ ਤੇ, ਸ਼ਕਤੀਆਂ ਵੀ ਦੇਤੀਆਂ, ਮੇਰਾ ਪੁੱਤਰ ਕੀ ਕਰੇਗਾ,
ਸੋ ਗਰੀਬ ਤੁਮ ਜਾਣੋ ਨਹੀਂ,
ਉਹ ਗਰੀਬ ਵਿਚਾਰਾ ਮੇਰਾ ਪੁੱਤਰ, ਤੁਸੀਂ ਇਹਨੂੰ ਇਹਦੇ ਵੱਲ ਦੇਖਿਆ ਹੀ ਨਹੀਂ, ਤੇਗ ਬਹਾਦਰ ਵੱਲ,
ਲਗ ਨੰਦਨ ਸ਼ਕਤ ਨਾ ਜਿਸ ਮਾਹੀ,
ਇਹ ਛੋਟਾ ਪੁੱਤਰ ਹੈ ਤੁਹਾਡਾ, ਇਹਦੇ ਸ਼ਕਤੀ ਨਹੀਂ ਹੈ,
ਕਰੇ ਵਿਰੋਧ ਧੀਰ ਮਲ ਭਾਰਾ,
ਉਧਰ ਧੀਰ ਮਲ ਬੜਾ ਵਿਰੋਧ ਕਰ ਰਿਹਾ ਹੈ,
ਪਰ ਵਿਛਣ ਦੇ ਨਾ ਪੁਰ ਕਰਤਾਰਾ,
ਜੇ ਅਸੀਂ ਕਰਤਾਰਪੁਰ ਜਾ ਕੇ ਬਸਣਾ ਚਾਹਿਆ ਉਹਨੇ ਸਾਨੂੰ ਬਸਣ ਨਹੀਂ ਦੇਣਾ, ਉਹਨੇ ਤਾਂ ਖਾਲਸਾ ਜੀ ਬਾਬੇ ਬਕਾਲੇ ਵੀ ਆ ਕੇ ਗੋਲੀ ਮਾਰੀ ਮਹਾਰਾਜ ਦੇ ਨੌਵੇਂ ਪਾਤਸ਼ਾਹ ਦੇ, ਕਰਤਾਰਪੁਰ ਕਿੱਥੇ ਬਸਣ ਦੇਣਾ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਉਸ ਨੇ, ਅੱਜ ਮਾਤਾ ਨਾਨਕੀ ਕਹਿ ਰਹੀ ਹੈ ਮਹਾਰਾਜ ਕਿਰਪਾ ਕਰੋ ਇਹ ਮੇਰੇ ਤੇਗ ਬਹਾਦਰ ਪੁੱਤਰ ਦੇ ਉੱਤੇ,
ਕੀਰਤਪੁਰ ਕੇ ਸਹਿਤ ਸੋਗਾਦੀ,
ਇਹ ਕੀਰਤਪੁਰ ਜਿੰਨਾ ਸ਼ਹਿਰ ਆ ਗੱਦੀ ਦੇ ਸਮੇਤ,
ਸ੍ਰੀ ਹਰਿ ਰਾਇ ਪਾਏ ਸੁਖ ਸ਼ਾਦੀ,
ਇਹਨੇ ਸੁਖ ਪਾ ਲਿਆ ਹੈ, ਬੜੀਆਂ ਖੁਸ਼ੀਆਂ ਹੋਣਗੀਆਂ ਗੁਰੂ ਹਰਿ ਰਾਇ ਸਾਹਿਬ ਜੀ ਨੇ ਪ੍ਰਾਪਤ ਕਰਨੇ ਸਭ,
ਸੂਰਜ ਮਲ ਕੋ ਬਾਕ ਬਖਾਨਾ,
ਸੂਰਜ ਮਲ ਨੂੰ ਵੀ ਮੈਨੂੰ ਪਤਾ ਲੱਗਿਆ ਤੁਸੀਂ ਵਰ ਦੇ ਦਿੱਤਾ,
ਜਿਸ ਕੋ ਵਰ ਦੇ ਬੰਸ ਬਹਾਨਾ,
ਉਹਨਾਂ ਦੀ ਬੰਸ ਵਧੇਗੀ ਤੁਸੀਂ ਵਰ ਦਿੱਤਾ ਹੈ,
ਗੁਰਤਾ ਵੀ ਕਹੂ ਕੇ ਤੋ ਬੰਸ,
ਕਦੇ ਉਹਨਾਂ ਦੀ ਮਾਂ ਗੁਰਤਾ ਗੱਦੀ ਵੀ ਆਊਗੀ, ਇਹ ਵੀ ਤੁਸੀਂ ਆਸ਼ੀਰਵਾਦ ਦਿੱਤੀ ਹੈ,
ਪਾਵੇ ਗੋ ਦਾਰਦ ਵਿਦਵਾਂਸ,
ਉਹ ਦਰਿੱਦਰ ਨੂੰ ਨਾਸ ਕਰਕੇ ਸਭ ਕੁਛ ਪਾਉਣਗੇ ਸੂਰਜ ਮੱਲ ਦੇ ਪੁੱਤ ਪੋਤੇ,
ਮਮ ਸੁਤ ਕੋ ਕਮ ਦੇਤ ਨ ਗੁਰਤਾ,
ਦੱਸੋ ਮੇਰੇ ਪੁੱਤ ਨੂੰ ਕਿਉਂ ਨੀ ਗੁਰਤਾ ਗੱਦੀ ਦਿੰਦੇ ਤੇਗ ਬਹਾਦਰ ਨੂੰ,
ਤੁਮਰੇ ਅਨੁਸਾਰੀ ਨਿਤ ਵਰਤਾ,
ਹਰ ਵੇਲੇ ਤੁਹਾਡੇ ਅਨੁਸਾਰੀ ਹੈ ਮੇਰਾ ਪੁੱਤਰ ਵੀ,
ਕੰਨ ਬਕਾਰ ਹੰਕਾਰ ਜੇ ਆਦ,
ਜਿੰਨੇ ਵਿਸ਼ੇ ਬਕਾਰ ਆਦਿਕ ਹੋਰ ਔਗਣ ਨੇ,
ਤਰੇ ਨਾ ਕਬੂ ਕਰੇ ਪਰਮਾਦ,
ਭੁੱਲ ਕਰਕੇ ਵੀ ਕੋਈ ਔਗਣ ਨੀ ਮੇਰਾ ਪੁੱਤਰ ਧਾਰਦਾ ਹੈ,
ਬਿਨ ਗੁਰਤਾ ਕੀ ਸ਼ਕਤ ਵਿਹੀਨ,
ਹੁਣ ਤੁਸੀਂ ਕਹਿੰਦੇ ਹੋ ਇਹ ਗੁਰਤਾ ਗੱਦੀ ਦੀ ਸ਼ਕਤੀ ਤੋਂ ਬਿਨਾ ਹੈ,
ਮਮ ਸੁਤ ਕੋ ਸਕੇ ਨਾ ਚੀਨ,
ਮੇਰੇ ਪੁੱਤਰ ਨੂੰ ਕਿਸੇ ਨੇ ਪਛਾਣਨਾ ਹੀ ਨਹੀਂ, ਇਹ ਤਾਂ ਕਿਸੇ ਨੇ ਗੱਲਬਾਤ ਕਰਨੀ ਨਹੀਂ, ਉਹਦੀ ਚੁੱਪ ਰਹਿੰਦਾ ਹੈ, ਗੁਰਤਾ ਗੱਦੀ ਤੁਸੀਂ ਨਹੀਂ ਦਿੱਤੀ, ਨਹੀਂ ਮਸ਼ਹੂਰ ਹੋ ਜਾਂਦਾ ਸੀ ਜਿਹਨੂੰ ਗੁਰੂ ਗੱਦੀ ਤੇ ਰੱਖਦਾ ਬਿਠਾਉਂਦਾ ਸੀ ਉਹ ਆਪੇ ਆਪ ਹੀ ਮਸ਼ਹੂਰੀ ਹੋ ਜਾਂਦੀ ਸੀ, ਇਹਨੂੰ ਕਿਸੇ ਨੇ ਪਛਾਣਨਾ ਨਹੀਂ,
ਕੌਣ ਸਿੱਖ ਚੱਲ ਕਰ ਟਿਗ ਆਵੇ,
ਕਿਹੜਾ ਸਿੱਖ ਆਊ ਇਹਦੇ ਕੋਲੇ ਚੱਲ ਕੇ, ਇਉਂ ਨੀ ਮਾਤਾ ਨੂੰ ਪਤਾ ਕਿ ਸਿੱਖ ਤਾਂ ਭੋਰੇ ਚ ਬੈਠੇ ਨੂੰ ਮੱਖਣ ਸ਼ਾਹ ਵਰਗੇ ਗੁਰਮੁਖ ਭਾਲ ਲੈਣਗੇ, ਸੋ ਸਤ ਸੰਗਤ ਜੀ ਆਪ ਹੀ ਲੁਕ ਲੁਕ ਬੈਠਣਗੇ, ਇਹ ਸਿੱਖਾਂ ਨੇ ਤਾਂ ਭਾਲ ਲੈਣਾ, ਜਾਏ ਮਿਲਣ ਗੁਰ ਕੀੜਿਆਂ, ਰੱਖੇ ਰੱਖਣ ਹਾਰ ਲੁਕਾਈ, ਰੱਖਣ ਵਾਲੇ ਗੁੜ ਨੂੰ ਲੁਕੋ ਲੁਕੋ ਕੇ ਰੱਖਦੇ ਵੀ ਕੀੜੇ ਨਾ ਪੈ ਜਾਣ, ਭੜੋਲਿਆਂ ਚ ਬੰਦ ਬੰਦ ਕੇ ਕਰਕੇ ਮਾਈਆਂ ਲਿਪ ਲਿਪ ਰੱਖਦੀਆਂ ਪਰ ਕੀੜੇ ਫੇਰ ਵੀ ਉੱਥੇ ਪਹੁੰਚ ਜਾਂਦੇ, ਅੱਜ ਮਾਤਾ ਦੇ ਅੰਦਰ ਚਿੰਤਾ ਕਿ ਮੇਰੇ ਪੁੱਤਰ ਨੂੰ ਤਾਂ ਕਿਸੇ ਨੇ ਪਛਾਣਨਾ ਵੀ ਨਹੀਂ,
ਕੋ ਅਰਪੇ ਪੇਟਣ ਕੋ ਲਿਆਵੇ,
ਆ ਭੇਟਾ ਤਾਂ ਕਿਹਨੇ ਲਿਆਉਣੀ ਆ ਤੇ ਇਹਨਾਂ ਨੂੰ ਕਿਹਨੇ ਅਰਪਣੀ ਆ,
ਮਰੋ ਬੇਸੂਰਤ ਦੇਖ ਤਨੰਦਨ,
ਮੈਂ ਆਪਣੇ ਪੁੱਤਰ ਨੂੰ ਦੇਖ ਦੇਖ ਕੇ ਝੁਰ ਝੁਰ ਕੇ ਮਰਾਂਗੀ,
ਬਣੇ ਸਰੀਕੀ ਸਭ ਜਗ ਬੰਧਨ,
ਸਾਰੇ ਜਿਤਨੇ ਮੇਰੇ ਸਰੀਕ ਨੇ ਸਾਰੀ ਦੁਨੀਆਂ ਉਹਨਾਂ ਨੂੰ ਪੂਜੇਗੀ,
ਤਿਨ ਕੈ ਸਕਲ ਪਦਾਰਥ ਆਵੇ,
ਉਹਨਾਂ ਦੇ ਘਰ ਸੂਰਜ ਮੱਲ ਦੇ ਘਰ ਵੀ, ਗੁਰੂ ਹਰਿ ਰਾਇ ਸਾਹਿਬ ਦੇ ਘਰ ਵੀ ਸਾਰੇ ਪਦਾਰਥ ਆਉਣਗੇ ਸਿੱਖਾਂ ਦੇ ਭੇਜੇ ਹੋਏ,
ਬੈਠੇ ਤਿਨ ਔਰ ਤਕਾਵੇ,
ਅਸੀਂ ਉਹਨਾਂ ਵੱਲ ਨੂੰ ਦੇਖਦੇ ਰਿਹਾ ਕਰਾਂਗੇ ਵੀ ਸਾਨੂੰ ਟੁਕੜਾ ਮਿਲਦਾ ਕਿ ਨਹੀਂ,
ਅਸਤ ਪਰ ਕਿਉਂ ਦਇਆ ਨ ਧਰਤੇ,
ਇਹ ਜੇ ਸਾਰਿਆਂ ਤੋਂ ਛੋਟੇ ਪੁੱਤਰ ਤੇਗ ਬਹਾਦਰ ਤੇ ਤੁਸੀਂ ਕਿਉਂ ਨੀ ਕਿਰਪਾ ਕਰਦੇ,
ਨਿਜ ਸਮ ਜਗ ਗੁਰ ਕਿਉਂ ਨਹੀਂ ਕਰਤੇ,
ਆਪਣੇ ਵਾਂਗੂ ਕਿਉਂ ਨੂੰ ਇਹਨਾਂ ਨੂੰ ਜਗਤ ਗੁਰੂ ਦੀ ਪਦਵੀ ਦਿੰਦੇ,
ਸੁਣੇ ਗੁਰੂ ਭੋਜਨ ਕੋ ਖਾਹੇ,
ਮਹਾਰਾਜ ਨਾਨਕੀ ਦੇ ਬਚਨ ਬਹੁਤ ਹੀ ਸੱਚ ਨਿਮਰਤਾ ਵਾਲੇ ਸੁਣੀ ਜਾਂਦੇ ਨੇ, ਨਾਲੇ ਭੋਜਨ ਛਕੀ ਜਾਂਦੇ,
ਚਿਤਵੇ ਇਸ ਪਰਵਾਸਾ ਨਾਹੀਂ।
ਮਹਾਰਾਜ ਚਿਤ ਵਧੇ ਨੇ ਕਿ ਮੈਂ ਤਾਂ ਨਾਨਕੀ ਨੂੰ ਭਰੋਸਾ ਨਹੀਂ ਹੈ।
ਤ੍ਰਿਪਤ ਹੋਏ ਪੁਣ ਪਾਣੀ ਲੀਨਾ,
ਜਦੋਂ ਭੋਜਨ ਛੱਕ ਕੇ ਤ੍ਰਿਪਤ ਹੋ ਕੇ ਪਾਣੀ ਲਿਆ,
ਪਾਨ ਪਖਾਰ ਚੂਰੇ ਕੋ ਕੀਨ,
ਹੱਥ ਧੋ ਸਤ ਸੰਗਤ ਜੀ ਪਾਣੀ ਛੱਕ ਲਿਆ, ਉਸ ਤੋਂ ਬਾਅਦ ਹੱਥ ਧੋ ਕੇ ਚੂੜਾ ਪੜਿਆ,
ਕਹਿਓ ਬਾਕ ਤੀਰਜ ਕੋ ਧਾਰ,
ਉਸ ਵੇਲੇ ਬਚਨ ਕਹੇ ਨਾਲੇ ਰੁਮਾਲ ਦੇ ਨਾਲ ਹੱਥ ਖੁਸ਼ ਕਰ ਰਹੇ ਨੇ, ਨਾਲੇ ਕਹਿੰਦੇ ਨਾਨਕੀ ਧੀਰਜ ਕਰ,
ਨਿਜ ਸਤ ਸਭ ਲਾਇਕ ਨਿਰਧਾਰ,
ਆਪਣੇ ਪੁੱਤ ਨੂੰ ਹਰ ਤਰ੍ਹਾਂ ਕਰਕੇ ਲਾਇਕ ਸਮਝ, ਉਹਨਾਂ ਸਮਝ ਕੇ ਉਹਨਾਂ ਨੂੰ ਅਕਲ ਨੀ,
ਬਿਨ ਗੁਰਤਾ ਗੁਰ ਹੀ ਸਮ ਹੋ ਸੋਏ,
ਇਹ ਤਾਂ ਬਿਨਾਂ ਗੁਰਤਾ ਗੱਦੀ ਤੋਂ ਲਈ ਤੋਂ ਗੁਰੂ ਦੇ ਸਮਾਨ ਹੋਣਗੇ, ਭਾਵੇਂ ਅਸੀਂ ਇਹਨਾਂ ਨੂੰ ਗੁਰਤਾ ਗੱਦੀ ਨੀ ਦਿੱਤੀ, ਪਰ ਫੇਰ ਵੀ ਗੁਰੂ ਨਾਲੋਂ ਘੱਟ ਨਹੀਂ ਹਨ ਇਹ।
ਪੂਜਨ ਉਚਿਤ ਲਖੇ ਸਭ ਕੋਏ,
ਸਾਰੇ ਦੁਨੀਆਂ ਦੇ ਲੋਕ ਸਿਆਣੇ ਸਿੱਖ ਜਾਣਗੇ, ਪੂਜਣ ਯੋਗ ਹੋਣਗੇ।
ਸੰਤ ਨਾਨਕੀ ਨੈਣਨ ਨੀਰ,
ਉਸ ਵੇਲੇ ਸਤ ਸ੍ਰੀ ਨੇਤਰਾਂ ਚੋਂ ਅਥਰੂ ਛੱਡ ਕੇ ਰੋਣ ਲੱਗ ਗਈ ਮਾਤਾ ਨਾਨਕੀ,
ਰਿਦਤ ਬੋਲਤੀ ਸਤਿਗੁਰ ਤੀਰ,
ਰੋਂਦੀ ਰੋਂਦੀ ਬੋਲਦੀ ਆ ਫੇਰ,
ਗਦ ਗਦ ਗਿਰਾ ਦੁਖੀ ਬਹੁ ਹੋਈ,
ਕੰਠ ਰੁਕ ਗਿਆ, ਅਸਤ ਵਿਅਸਤ ਬਾਣੀ ਹੋ ਗਈ, ਬੜੀ ਦੁਖੀ ਹੋਈ,
ਬੜਾ ਲਬਦ ਹਮ ਸੁਖ ਨੇ ਕੋਈ,
ਕਹਿਣ ਲੱਗੀ ਹੇ ਪਤੀ ਦੇਵ ਹੋ ਕਰ ਲੈ ਕੇ ਮੇਰੀ ਪਰਾ ਰਬਦ ਚ ਮੇਰੇ ਕਰਮਾਂ ਚ ਸੁਖ ਨਹੀਂ ਹੈ।
ਅਟਲ ਰਾਏ ਸੁਤ ਜਿਉ ਨਾ ਜਾਨ,
ਜੇ ਮੇਰਾ ਪੁੱਤਰ ਅਟਲ ਰਾਏ ਜਿਉਂਦਾ ਰਹਿੰਦਾ, ਉਹ ਜਿਉਂਦਾ ਨਹੀਂ ਰਿਹਾ ਹੈ।
ਕਹੇ ਆਪ ਕੇ ਤਿਆਗੇ ਪ੍ਰਾਣ,
ਉਹਨਾਂ ਨੇ ਅਕਾਲ ਤਖ਼ਤ ਤੇ ਤੁਹਾਡਾ ਹੁਕਮ ਮੰਨਿਆ, ਤੁਹਾਡੇ ਕਹੇ ਤੇ ਸਰੀਰ ਤਿਆਗ ਦਿੱਤਾ ਅੰਮ੍ਰਿਤਸਰ,
ਤੈਸੀ ਗਤ ਕੁਛ ਜਾਣੀ ਜਾਏ,
ਇਹੀ ਜੀ ਗਤੀ ਜਾਣੀ ਜਾਂਦੀ ਹੈ, ਅਸੀਂ ਵੀ ਰੁਲਦੇ ਖਿੜਦੇ ਮਰ ਜਾਵਾਂਗੇ।
ਤੇਗ ਬਹਾਦਰ ਆਪ ਦੁੱਖ ਪਾਏ,
ਤੇਗ ਬਹਾਦਰ ਵੀ ਥੋ ਤੋਂ ਬਾਅਦ ਦੁੱਖ ਇਵੇਂ ਜਿਵੇਂ ਪਾਵੇਗਾ ਜਿਵੇਂ ਪਹਿਲੇ ਪੁੱਤਰ ਨੇ ਪਾਇਆ ਟਲ ਰਾਏ ਨੇ।
ਮੁਝ ਸਮੇਤ ਜੇ ਸਕੇ ਨਾ ਸਕੇ ਕੇ ਨਾਹੀ,
ਮੇਰੇ ਸਮੇਤ ਕੀ ਪਤਾ ਅਸੀਂ ਜਿਉਂਦੇ ਰਹਾਂਗੇ ਕਿ ਨਹੀਂ।
ਕਰਿਓ ਅਨਾਦਰ ਸਹਿਓ ਨਾ ਜਾਹੀ,
ਜਿਹੜਾ ਤੁਸੀਂ ਨਿਰਾਦਰ ਕੀਤਾ ਸਾਥ ਤੋਂ ਸਹਾਰਿਆ ਨਹੀਂ ਜਾਂਦਾ।
ਤੁਮਰੇ ਤਨ ਤਿਆਗਣ ਕੇ ਆਗੇ,
ਤੁਹਾਡੇ ਸਰੀਰ ਦੇ ਤਿਆਗਣ ਤੋਂ ਪਹਿਲਾਂ
ਪਹਿਲਾਂ ਦੋਨੋ ਦੁੱਖ ਪਾ ਗਏ,
ਅਸੀਂ ਤਾਂ ਮਾਂ ਪੁੱਤ ਦੋਨੋ ਹੀ ਦੁੱਖ ਵਿੱਚ ਝੁਰ ਝੁਰ ਕੇ ਮਰ ਜਾਵਾਂਗੇ।
ਹੋਏ ਨੇ ਸਕੇ ਸਰੀਕ ਅਧੀਨ,
ਅਸੀਂ ਸਰੀਕਾਂ ਦੇ ਅਧੀਨ ਹੋ ਕੇ ਤਾਂ ਰੋਟੀ ਖਾਣੀ ਨਹੀਂ,
ਜਾਂ ਤੇ ਮਰਬੋ ਨੀਕੇ ਚੀਨ,
ਇਹਨੂੰ ਸਾਨੂੰ ਮਰ ਜਾਣਾ ਹੀ ਚੰਗਾ ਹੈ। ਮਾਤਾ ਨਾਨਕੀ ਐ ਬਚਨ ਕਰਦੀ,
ਤੁਮ ਪਾਛੇ ਮਰ ਹੈ ਨਹਿ ਵਾਛੇ,
ਉਸ ਤੋਂ ਬਾਅਦ ਅਸੀਂ ਮਰ ਜਾਣਾ ਨਹੀਂ ਰਹਿਣਾ,
ਸੰਧਿਆ ਪ੍ਰਾਤ ਮਰਨ ਅਬ ਬਾਛੇ,
ਅਸੀਂ ਚਾਹੁੰਦੇ ਹਾਂ ਥੋ ਤੋਂ ਬਾਅਦ ਨਾ ਮਰੀਏ, ਫੇਰ ਅਸੀਂ ਬਹੁਤ ਔਖੇ ਹੋਵਾਂਗੇ ਮਾਂ ਪੁੱਤ, ਅਸੀਂ ਚਾਹੁੰਦੇ ਹਾਂ ਸਾਡੀ ਜਾਨ ਨਿਕਲ ਜੇ ਤੁਹਾਡੇ ਹੁੰਦਿਆਂ ਹੁੰਦਿਆਂ।
ਇਤਿਆਦਿਕ ਬਹੁ ਕੀਨ ਵਿਚਾਰੀ,
ਬਹੁਤ ਹੀ ਜਦੋਂ ਸਤਸੰਗ ਜੀ ਬਰਲਾਪ ਕੀਤਾ ਮਾਤਾ ਨਾਨਕੀ ਨੇ,
ਸੁਣ ਗੁਰ ਕਾਇਲ ਭੇਤ ਇਸ ਬਾਰੀ,
ਉਸ ਵੇਲੇ ਸਤਿਗੁਰੂ ਜੀ ਇਹਦਾ ਬਚਨ ਮੰਨਣ ਨੂੰ ਅਨੁਸਾਰ ਹੋਏ,
ਬਹੁ ਪਰਿਵਾਰ ਜਾਨ ਜੰਜਾਲ,
ਇਹ ਪਰਿਵਾਰ ਦਾ ਜੰਜਾਲ ਸਤਸੰਗ ਜੀ ਜਾਣ ਕਰਕੇ,
ਨੇ ਸਮਝਤ ਇਹ ਹਿਰਦੇ ਮਿਝਾਰ,
ਸਤਿਗੁਰਾਂ ਨੇ ਸੋਚਿਆ ਕਿ ਇਹ ਮੋਹ ਦੇ ਮਾਇਆ ਚ ਫਸੀ ਹੋਈ ਹੈ, ਨਹੀਂ ਸਮਝਦੀ।
ਉਤੋਂ ਰੁਮਾਲ ਪਹੁੰਚ ਤੇ ਹੱਥ,
ਹੱਥ ਪੂੰਜ ਕੇ ਸਤਸੰਗ ਜੀ ਜਿਹੜਾ ਹੱਥ ਵਿੱਚ ਰੁਮਾਲ ਸੀ,
ਸੋ ਕੱਠੋ ਕਰ ਕੇ ਤਬ ਨਾਥ,
ਉਹ ਇਕੱਠਾ ਕਰਕੇ ਸਤਸੰਗ ਜੀ ਸਤਿਗੁਰਾਂ ਨੇ,
ਚੋਰੀ ਵਿਖੇ ਡਾਰ ਸੋ ਦੀਨ,
ਜਦੋਂ ਹੀ ਮਾਤਾ ਨਾਨਕ ਦੀ ਝੋਲੀ ਚ ਪਾ ਦਿੱਤਾ,
ਕੁਛਕ ਕੱਪ ਤੇ ਬੋਲਣ ਕੀਨ,
ਥੋੜਾ ਜਿਹਾ ਗੁੱਸਾ ਧਾਰ ਕੇ ਬੋਲੇ,
ਚੈਤ ਰਹਿਤ ਜੇ ਕਹਿਤ ਬਸਾਲਾ,
ਲੈ ਜਿਨ ਹਰ ਵੇਲੇ ਕਹਿੰਦੀ ਰਹਿੰਦੀ ਹੈ, ਚਾਹੁੰਦੀ ਰਹਿੰਦੀ ਆ ਗੁਰਤਾ ਗੱਦੀ ਨੂੰ, ਲੈ ਤੇਰੇ ਪੁੱਤ ਨੂੰ ਵੀ ਮਿਲ ਜੂਗੀ। ਐ ਕਹਿ ਕੇ ਸਤ ਸੰਗਤ ਜੀ ਰੁਮਾਲ ਝੋਲੀ ਚ ਪਾ ਦਿੱਤਾ,
ਸੋ ਗੁਰਤਾ ਲੀਜੇ ਇਸ ਕਾਲਾ,
ਲੈ ਲਾ ਹੁਣੇ ਹੀ ਸਾਡੇ ਕੋਲੋਂ ਗੁਰਤਾ ਗੱਦੀ ਆਪਦੇ ਪੁੱਤਰ ਨੂੰ,
ਹਮ ਕਹੋ ਕਾਇਲ ਕਰ ਤੈਲੀਨ,
ਸਾਨੂੰ ਤੂੰ ਤੰਗ ਕਰਕੇ ਗੁਰਤਾ ਗੱਦੀ ਲਈ ਐ,
ਸੰਕਟ ਸਹਿਤ ਹੋਏ ਜਸ ਪੀਣ,
ਜਸ ਬਥੇਰਾ ਹੋਵੇਗਾ ਪਰ ਦੁੱਖ ਬਹੁਤ ਹੋਣਗੇ ਤੇਰੇ ਪੁੱਤਰ ਪੋਤਰਿਆਂ। ਸੋ ਖਾਲਸਾ ਜੀ ਉਹ ਤਾਂ ਆਪਾਂ ਸੁਣ ਹੀ ਰਹੇ ਨੇ, ਜੋ ਕੁਛ ਭਾਣਾ ਵਰਤਿਆ ਹੈ, ਸਮਾਂ ਸਤਸੰਗ ਜੀ ਉੱਤੇ ਜਾ ਰਿਹਾ, ਇੱਥੇ ਵਿਸਰਾਮ ਦਿੰਦੇ ਹਾਂ, ਭੁੱਲਾਂ ਚੁੱਕਾਂ ਮਾਫ਼ ਕਰਨੀਆਂ। ਆਪ ਜੀ ਨੇ ਸਤਸੰਗ ਜੀ ਇਹ ਵਰ ਦਿੱਤਾ ਹੈ।